दंडवत वंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि बहुते सारे सिख अपने डेरियां ते लंगर तैयार करते ने। सतगुरु गोविंद सिंह सच्चे पातशाह जी गरीब सिख दे भेस नूं धारण करके प्रीख्या करन दे वास्ते चले गए ने। कवि संतोख सिंह जी दस रहे सन के बहुते सारे डेरियां ते घूमे ने पर कितों वी सतगुरु गोविंद सिंह सच्चे पातशाह जी नूं अन्न दी प्राप्ति ना होई फिरदे फिरदे व्याकुल हो गए। कल इथों तक कथा पहुंची सी अज इथों अगे मैं प्रारंभ करदा। उपजो क्रोध जो फेरे बिसाल चल आए पुण जह नंद लाल। प्रसंग चल रहा सी भाई नंद लाल जी का। ग्रंथाकार भाई संतोख सिंह जी लिखते ने आखिरकार सतगुरां दे हिरदे दे विच बहुता ज्यादा क्रोध वधिया आखिरकार फिरदिया फिरौंदिया सतगुरु सच्चे पातशाह जी फिर नंद लाल दे डेरे दे उत्ते पहुंच गए।
सिख स्वरूप देख कर पाई निकट होए कर ग्रीव निवाई।
भाई नंद लाल ने जदों देखिया कि सिख ने उस नूं नहीं सी पता जिवें कि दूजियां नूं नहीं सी पता कि सतगुरु गोविंद सिंह जी स्वयं ने जिन्हां ने रूप नूं बदलिया होया इसे तरह नंद लाल भी नहीं सी जानदा कि सतगुरु जी ने। पर कवि जी लिखते ने सिख स्वरूप देख कर पाई। भाई नंद लाल ने सिर्फ ये देखा कि सिख है उसे वेले निकट होए कर गरीब निवाई अपनी धौण नूं चुका दिता सतगुरां दे चरणां दे विच एक आम गरीबड़ा सिख जान के।
बोझो किस कारज को आए गुरबच कहियो छुदाया को लाए।
गरीब सिख समझ के भाई नंद लाल जी ने आख्या के की कारण है भाई जी तुहाडे मेरे कोल आउण दा ते सतगुरु सच्चे पातशाह जी ने वचन कीता छुदा उकलाए। कहिंदे ने कि सानू भुख बड़ी लगी हुई है सानू भुख ने बहुत ज्यादा बेहाल कीता होया दुखी कीता होया।
सुनत गयो लंगर मैं ताए भोजन मात्र सुलीन उचाए।
बस इनी गल सुनन दी ही देर सी नंद लाल जी छेती दौड़ के लंगर दे विच गए ने।
भोजन मात्र सुलीन उचाए
पाव के छकन जोगा भोजन उसने चुक लिया।
गोंदियो आटा पीगी दाल ਲੋਣ ਕੀਏ ਲੈ ਸਮਦਾ ਨਾਲ।
ਲੰਗਰ ਤੇ ਤਿਆਰ ਨਹੀਂ ਸੀ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਆਟਾ ਗੁੱਜਾ ਹੋਇਆ ਸੀ, ਦਾਲ ਭਿਉ ਕੇ ਰੱਖੀ ਹੋਈ ਸੀ, ਅਜੇ ਪਕਾਈ ਨਹੀਂ ਸੀ, ਭਾਵ ਕਿ ਅਜੇ ਰਿੰਨੀ ਨਹੀਂ ਸੀ। ਉਸ ਵੇਲੇ ਗੁੱਜਾ ਹੋਇਆ ਆਟਾ, ਭਿੱਜੀ ਹੋਈ ਦਾਲ, ਲੂਣ, ਘਿਓ ਤੇ ਬਾਲਣ ਛੇਤੀ ਹੀ ਲੈ ਕੇ ਪਹੁੰਚ ਗਿਆ ਸਤਿਗੁਰਾਂ ਦੇ ਕੋਲ, ਜਿਹੜੇ ਕਿ ਸਿੱਖ ਦੇ ਰੂਪ ਦੇ ਵਿੱਚ ਨੇ।
ਆਣ ਸਿੱਖ ਕੇ ਆਗੇ ਤਰੀ, ਬਹੁਰ ਖਰੇ ਹੋਏ ਬੇਨਤੀ ਕਰੀ।
ਇਹਨਾਂ ਸਾਰੀਆਂ ਚੀਜ਼ਾਂ ਨੂੰ ਲਿਆ ਕੇ ਹਾਜ਼ਰ ਕੀਤਾ ਹੈ ਭਾਈ ਨੰਦ ਲਾਲ ਜੀ ਨੇ, ਤੇ ਫਿਰ ਹੱਥ ਜੋੜ ਕੇ ਨਾਲ ਇੱਕ ਬੇਨਤੀ ਵੀ ਕੀਤੀ।
ਲੇ ਹੋਇਆ ਬੈ ਇਹ ਹਾਜ਼ਰ ਹੈ, ਅਪਰ ਤਿਆਰ ਹੋਵਤ ਜੇ ਬਹਿ।
ਨੰਦ ਲਾਲ ਜੀ ਕਹਿੰਦੇ ਨੇ ਇਲੇ ਹੋ ਅਬੈ ਇਹ ਹਾਜ਼ਰ ਹੈ, ਭਾਵ ਕੇ ਆ ਜਿਹੜਾ ਤੁਹਾਡੇ ਅੱਗੇ ਮੈਂ ਲਿਆ ਕੇ ਰੱਖਿਆ ਹੈ, ਇਹ ਤੇ ਹਾਜ਼ਰ ਹੈ, ਤੁਹਾਨੂੰ ਮੈਂ ਅਰਪਣ ਕਰਦਾ ਹਾਂ। ਪਰ ਕਹਿੰਦੇ ਨੇ ਨਾਲ ਹੀ ਨੰਦ ਲਾਲ ਜੀ ਕਿ ਜੇਕਰ ਤੁਸੀਂ ਥੋੜਾ ਬੈਠ ਜਾਵੋ, ਥੋੜਾ ਰੁਕ ਸਕਦੇ ਹੋ, ਤੇ ਮੈਂ ਭੋਜਨ ਤਿਆਰ ਕਰਕੇ ਛਕਾ ਦਿਆਂਗਾ।
ਅਭਿਲਾਖਤ ਕੀ ਜੈ ਤਜ ਖੇਦ, ਹਟੋ ਹਰਖ ਤਰ ਗੁਰੂ ਯਾ ਭੇਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਚੰਗਾ ਲੱਗੇ ਸੋ ਕਰ ਲੋ, ਜੇ ਖੇਦ ਨਾ ਰਹੇ, ਭਾਵ ਕੇ ਜੇ ਹਾਜ਼ਰ ਲੈਣਾ ਹੈ ਤਾਂ ਇਹ ਭਿੱਜੀ ਹੋਈ ਦਾਲ, ਇਹ ਗੁੱਜਾ ਹੋਇਆ ਆਟਾ ਹਾਜ਼ਰ ਹੈ, ਇਹਨੂੰ ਲੈ ਲੋ, ਪਰ ਜੇਕਰ ਥੋੜੀ ਦੇਰ ਰੁਕ ਸਕਦੇ ਹੋ, ਵੇਟ ਕਰ ਸਕਦੇ ਹੋ, ਉਡੀਕ ਕਰ ਸਕਦੇ ਹੋ, ਤੇ ਫਿਰ ਰੁਕ ਜਾਓ, ਮੈਂ ਤੁਹਾਨੂੰ ਛਕਾ ਦਿੰਦਾ ਹਾਂ, ਬਣਾ ਕੇ ਪੂਰਾ ਤਿਆਰ ਕਰਕੇ, ਜਿਹੜੀ ਗੱਲ ਦੇ ਵਿੱਚ ਤੁਹਾਨੂੰ ਸੌਖ ਆਈ ਹੈ ਉਹੀ ਕਰ ਲੋ। ਇਸ ਤਰ੍ਹਾਂ ਆਖਿਆ ਉਸ ਵੇਲੇ ਭਾਈ ਨੰਦ ਲਾਲ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ।
ਸੋ ਲੇ ਘਰ ਨਿਜ ਨਿਕਟ ਰਖਾਏ, ਸੋ ਸਰੂਪ ਸਤਿਗੁਰੂ ਪਲਟਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਮੈਂ ਰੁਕ ਨਹੀਂ ਸਕਦਾ, ਰੁਕਣ ਦੇ ਕਾਰਨ ਹੀ ਮੈਂ ਹਰ ਇੱਕ ਜਗ੍ਹਾ ਦੇ ਉੱਤੋਂ ਆਇਆ ਹਾਂ। ਸਾਰਿਆਂ ਨੇ ਮੈਨੂੰ ਆਖਿਆ ਉਡੀਕ ਕਰੋ, ਪਰ ਮੈਂ ਉਡੀਕ ਨਹੀਂ ਕਰ ਸਕਦਾ, ਮੇਰੇ ਤੇ ਪ੍ਰਾਣ ਨਿਕਲਦੇ ਪਏ ਨੇ, ਇਸ ਕਰਕੇ ਮੈਨੂੰ ਇਹੀ ਮਨਜ਼ੂਰ ਹੈ ਜੋ ਤੂੰ ਦੇ ਦਿੱਤਾ ਹੈ। ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦਾ ਭੇਦ ਪਾਇਆ ਨਹੀਂ ਜਾ ਸਕਦਾ, ਐਸੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੁੱਜਾ ਹੋਇਆ ਆਟਾ ਤੇ ਭਿੱਜੀ ਹੋਈ ਦਾਲ ਉਹੀ ਆਪਣੇ ਨਾਲ ਲੈ ਲਈ ਤੇ ਉਥੋਂ ਚਲਦੇ ਬਣੇ। ਸੋ ਸਰੂਪ ਸਤਿਗੁਰੂ ਪਲਟਾਏ, ਤੇ ਫਿਰ ਆਣ ਕੇ ਆਪਣੇ ਡੇਰੇ ਦੇ ਉੱਤੇ ਸਤਿਗੁਰਾਂ ਨੇ ਆਪਣੇ ਭੇਸ ਨੂੰ ਉਤਾਰ ਦਿੱਤਾ, ਆਪਣੇ ਨਿੱਜ ਸਰੂਪ ਦੇ ਵਿੱਚ ਆ ਗਏ।
ਪਹਿਰੇ ਭੂਖਣ ਵਸਤਰ ਵਿਸਾਲ, ਸਭਾ ਆਣ ਬੈਠੇ ਤਿਸ ਕਾਲ।
ਸੁੰਦਰ ਗਹਿਣਿਆਂ ਨੂੰ, ਸੁੰਦਰ ਸ਼ਸਤਰਾਂ ਨੂੰ, ਹਥਿਆਰਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਜਾਇਆ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿੱਥੇ ਸਭਾ ਲੱਗੀ ਹੋਈ ਸੀ ਉੱਥੇ ਆ ਕੇ ਬਹਿ ਗਏ।
ਪੌਣ ਚਰਚਾ ਵਿੱਚ ਸਭਾ ਚਲਾਏ, ਆਪ ਆਪਣੀ ਦੇਗ ਬਿਤਾਏ।
ਤੇ ਕਵੀ ਜੀ ਲਿਖਦੇ ਨੇ ਕਿ ਰੋਜ਼ ਦੀ ਤਰ੍ਹਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਉਹੀ ਚਰਚਾ ਚੱਲ ਪਈ ਹੈ, ਆਪ ਆਪਣੀ ਦੇਗ ਬਤਾਈ। ਜਿਹੜੇ ਸਿੱਖ ਆਪੋ ਆਪਣੇ ਡੇਰਿਆਂ ਤੇ ਲੰਗਰ ਕਰਦੇ ਸੀ, ਉਹਨਾਂ ਨੇ ਆਪਣੇ ਲੰਗਰ ਦੀ ਹੀ ਸਿਫਤ ਨੂੰ ਬਿਆਨ ਕਰਨਾ ਸ਼ੁਰੂ ਕੀਤਾ।
ਇਤੋਂ ਲੰਗਰ ਹੋਏ ਤਿਆਰ, ਸਿੱਖ ਸੰਗਤ ਸਭ ਕਰੇ ਆਹਾਰ।
ਕਹਿੰਦੇ ਨੇ ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਇੰਨਾ ਰੋਜ਼ ਅੰਨ ਪੱਕਦਾ ਹੈ, ਇੰਨਾ ਲੰਗਰ ਤਿਆਰ ਹੁੰਦਾ ਹੈ, ਤੇ ਬਹੁਤ ਸਾਰੇ ਸਿੱਖ ਛਕਦੇ ਨੇ ਪ੍ਰਸ਼ਾਦ ਪਾਣੀ ਨੂੰ।
ਸੁਣ ਕਲਗੀ ਤਰ ਸਭ ਬਿਦ ਤਾਈ, ਵਿਚਰੇ ਹਮ ਡੇਰਨ ਸਮੁਦਾਈ।
ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੱਕਦਾ ਹੋਵੇਗਾ ਲੰਗਰ, ਹੁੰਦਾ ਹੋਵੇਗਾ ਤਿਆਰ ਲੰਗਰ। ਸਤਿਗੁਰੂ ਜੀ ਕਹਿੰਦੇ ਨੇ ਕਿ ਛਕਦੇ ਹੋਣਗੇ ਬਹੁਤ ਸਾਰੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸੀਂ ਤੇ ਸਾਰਿਆਂ ਡੇਰਿਆਂ ਤੇ ਘੁੰਮੇ, ਪਰ ਸਾਨੂੰ ਤੇ ਤੁਹਾਡਾ ਪ੍ਰਸ਼ਾਦਾ ਨਸੀਬ ਨਹੀਂ ਹੋਇਆ।
ਕਿਨੂੰ ਕਹਿਓ ਕੁਛ ਦੇਰ ਸੁਣਾਵੇ, ਅਨ ਸਿੱਧ ਨਹੀਂ ਅਨ ਤੈ ਲਿਆਵੇ।
ਸਤਿਗੁਰੂ ਜੀ ਕਹਿੰਦੇ ਨੇ ਇੱਕ ਡੇਰੇ ਦੇ ਉੱਤੇ ਅਸੀਂ ਗਏ, ਉਹਨੇ ਆਖਿਆ ਕਿ ਦੇਰ ਹੈ, ਇਸ ਕਰਕੇ ਹੁਣ ਤੁਹਾਨੂੰ ਪ੍ਰਸ਼ਾਦਾ ਨਹੀਂ ਮਿਲ ਸਕਦਾ, ਅਜੇ ਰਸੋਈ ਭਾਵ ਕੇ ਲੰਗਰ ਤਿਆਰ ਨਹੀਂ ਹੋਇਆ, ਕਿਤੋਂ ਹੋਰ ਜਾ ਕੇ ਛਕ ਲੋ। ਜਾਂ ਫਿਰ ਇਸ ਤੁਕ ਦਾ ਹੋਰ ਵੀ ਭਾਵ ਲੱਗ ਸਕਦਾ ਕਿ ਮੈਂ ਸਮਝਿਆ ਕਿ ਮੈਨੂੰ ਹੋਰ ਥਾਂ ਜਾਣਾ ਚਾਹੀਦਾ। ਕਿਨਹੂੰ ਕਹਿਓ ਕੁਛ ਦੇਰ ਸੁਣਾਵੇ, ਅਨ ਸਿੱਧ ਨਹੀਂ ਅਨ ਤੈ ਲਿਆਵੇ, ਸਭ ਸਿੱਖਣ ਕੋ ਛੁਦਾ ਜਨਾਈ, ਕਿਸ ਕੇ ਬੈਠ ਨਾ ਕੁਛ ਮੁਖ ਪਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਤੇ ਤੁਹਾਨੂੰ ਸਾਰਿਆਂ ਸਿੱਖਾਂ ਨੂੰ ਆਪਣੀ ਭੁੱਖ ਦਾ ਬਿਆਨ ਕੀਤਾ ਕਿ ਮੈਨੂੰ ਭੁੱਖ ਬੜੀ ਲੱਗੀ ਹੈ, ਕਿਸ ਕੇ ਬੈਠ ਨਾ ਕੁਛ ਮੁਖ ਪਾਈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮੇਰੇ ਮੁਖ ਦੇ ਵਿੱਚ ਪਾਉਣ ਦੇ ਵਾਸਤੇ ਤੇ ਮੈਨੂੰ ਕੋਈ ਵੀ ਕੁਝ ਨਾ ਦਿੱਤਾ। ਪੁਨ ਹਮ ਨੰਦ ਲਾਲ ਕੇ ਗਏ, ਛੋਦਾ ਵਿਸਾਲ ਜਨਾਵਤ ਪਏ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤੋਂ ਬਾਅਦ ਅਸੀਂ ਫਿਰ ਭਾਈ ਨੰਦ ਲਾਲ ਦੇ ਡੇਰੇ ਤੇ ਗਏ ਸਾਂ, ਆਪਣੀ ਭੁੱਖ ਦਾ ਉਹਦੇ ਅੱਗੇ ਵੀ ਬਿਆਨ ਕੀਤਾ, ਜਿਸ ਤਰ੍ਹਾਂ ਤੁਹਾਡੇ ਸਾਰਿਆਂ ਦੇ ਅੱਗੇ ਮੈਂ ਭੁੱਖ ਦਾ ਬਿਆਨ ਕਰ ਚੁੱਕਾ ਸਾਂ। ਸੁਣਤ ਪ੍ਰੇਮ ਕਰ ਲੰਗਰ ਗਇਓ, ਤਹ ਤੇ ਆਣ ਦੇਤ ਇਹ ਪਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਸੁਣਦਿਆਂ ਸਾਰ ਹੀ ਪ੍ਰੇਮ ਦੇ ਨਾਲ ਇਹ ਦੌੜਦਾ ਹੋਇਆ ਲੰਗਰ ਦੇ ਵਿੱਚ ਗਿਆ ਤੇ ਉਥੋਂ ਜੋ ਕੁਝ ਲਿਆ ਕੇ ਇਹਨੇ ਦਿੱਤਾ ਹੈ ਉਹ ਮੈਂ ਤੁਹਾਨੂੰ ਹੁਣੇ ਦਿਖਾ ਦਿੰਦਾ। ਸਭ ਸਿੱਖਣ ਕੋ ਸੋ ਦਿਖ ਲਾਇਓ, ਇਹ ਜੋ ਅੰਨ ਜਾਚ ਕਰ ਲਿਆਇਓ। ਉਸੇ ਵੇਲੇ ਸਤਿਗੁਰਾਂ ਨੇ ਗੁੱਜਾ ਹੋਇਆ ਆਟਾ, ਭਿੱਜੀ ਹੋਈ ਦਾਲ, ਘਿਓ, ਲੂਣ ਇਹ ਸਾਰੀਆਂ ਚੀਜ਼ਾਂ ਸਾਰਿਆਂ ਸਿੱਖਾਂ ਨੂੰ ਦਿਖਾ ਦਿੱਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਨੰਦ ਲਾਲ ਨੇ ਮੈਨੂੰ ਇਹ ਕੁਝ ਅਰਪਣ ਕੀਤਾ। ਨੰਦ ਲਾਲ ਪਾ ਹਮਰੋ ਦਾਤਾ, ਭਗਤ ਪਾਉ ਸੰਤਨ ਮਨ ਰਾਤਾ। ਨਾਲ ਦੀ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਭਾਈ ਨੰਦ ਲਾਲ ਨੂੰ ਵਰਦਾਨ ਵੀ ਦਿੱਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਨੰਦ ਲਾਲ ਤੇ ਸਾਨੂੰ ਦਾਨ ਦੇਣ ਵਾਲਾ ਦਾਤਾ ਬਣ ਗਿਆ, ਜਿਨੇ ਪ੍ਰੇਮਾ ਭਗਤੀ ਨੂੰ ਧਾਰਨ ਕੀਤਾ ਹੋਇਆ ਤੇ ਸੰਤਾਂ ਦੀ, ਸਾਧੂਆਂ ਦੀ, ਸਿੱਖਾਂ ਦੀ ਸੇਵਾ ਦੇ ਵਿੱਚ ਇਹਨੇ ਆਪਣੇ ਮਨ ਨੂੰ ਰੰਗਿਆ ਹੋਇਆ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਐਸਾ ਖੁਲਾਸਾ ਕੀਤਾ ਤੇ ਫਿਰ ਸਾਰਿਆਂ ਸਿੱਖਾਂ ਦੀਆਂ ਅੱਖਾਂ ਖੁੱਲੀਆਂ ਨੇ ਕਿ ਕੱਲ ਜੋ ਗਰੀਬੜਾ ਜਿਹਾ ਸਿੱਖ ਸਾਰਿਆਂ ਡੇਰਿਆਂ ਦੇ ਉੱਤੇ ਘੁੰਮਿਆ ਸੀ ਉਹ ਦਰਅਸਲ ਕੋਈ ਗਰੀਬੜਾ ਸਿੱਖ ਨਹੀਂ ਸੀ, ਉਹ ਤੇ ਸਵੈਮ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਨ ਜਿਨ੍ਹਾਂ ਨੇ ਸਾਡੀ ਪ੍ਰੀਖਿਆ ਲਈ। ਛੁਦਤ ਨਾ ਦੇਖ ਸਕੈ ਚਿਰ ਪਾਰੋ, ਦੇਗ ਕਰਤ ਸੋਈ ਮਮ ਪਿਆਰੋ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਭੁੱਖੇ ਕਿਸੇ ਨੂੰ ਵੀ ਇੱਕ ਪਲ ਭਰ ਵੀ ਦੇਖ ਨਹੀਂ ਸਕਦਾ ਉਹੀ ਦਰਅਸਲ ਲੰਗਰ ਕਰਨ ਦਾ ਅਧਿਕਾਰੀ ਹੈ, ਉਹੀ ਮੇਰਾ ਪਿਆਰਾ ਸਿੱਖ ਹੈ ਜਿਹੜਾ ਕਿ ਰਤਾ ਭਰ ਵੀ ਕਿਸੇ ਦੀ ਭੁੱਖ ਨੂੰ ਰਤਾ ਵੀ ਬਰਦਾਸ਼ਤ ਕਰ ਨਹੀਂ ਸਕਦਾ। ਭਾਵ ਕੇ ਨੰਦ ਲਾਲ ਦੇ ਕੋਲ ਤਿਆਰ ਨਹੀਂ ਸੀ ਭੋਜਨ, ਪਰ ਉਹ ਜਰ ਨਹੀਂ ਸਕਿਆ, ਇਸ ਕਰਕੇ ਜੋ ਕੁਝ ਤਿਆਰ ਸੀ ਉਹਨੇ ਉਸੇ ਵੇਲੇ ਹੀ ਹਾਜ਼ਰ ਕਰ ਦਿੱਤਾ, ਕਿਉਂਕਿ ਸਤਿਗੁਰੂ ਦਾ ਅਕਾਲ ਪੁਰਖ ਦਾ ਕੋਈ ਪਤਾ ਨਹੀਂ ਹੈ ਕਿ ਕਿਹੜੇ ਭੇਸ ਦੇ ਵਿੱਚ ਉਹ ਕਦੋਂ ਆ ਜਾਵੇ ਤੇ ਕਦੋਂ ਉਹ ਆਪਣੀ ਮੰਗ ਅੱਗੇ ਰੱਖੇ। ਇੱਕ ਛੋਟਾ ਜਿਹਾ ਪ੍ਰਮਾਣ ਹੈ, ਕੋਈ ਪਰਮੇਸ਼ਰ ਦਾ ਪਿਆਰਾ ਪ੍ਰੇਮੀ ਸੀ, ਭਗਵਾਨ ਪ੍ਰਗਟ ਹੋਏ, ਭਗਤੀ ਤੋਂ ਪ੍ਰਸੰਨ ਹੋਏ, ਉਹਨੇ ਆਖਿਆ ਜੀ ਮੇਰੇ ਕੋਲ ਕਦੇ ਫਿਰ ਦੁਬਾਰਾ ਜ਼ਰੂਰ ਆਉਣਾ। ਪਰਮੇਸ਼ਰ ਨੇ, ਅਕਾਲ ਪੁਰਖ ਨੇ ਆਖਿਆ ਕਿ ਜ਼ਰੂਰ ਆਵਾਂਗਾ, ਮੈਂ ਇਕਰਾਰ ਕਰਦਾ ਹਾਂ, ਮੈਂ ਕੱਲ ਨੂੰ ਹੀ ਤੇਰੇ ਕੋਲ ਆਵਾਂਗਾ ਤੇ ਭੋਜਨ ਛਕਣ ਦੇ ਵਾਸਤੇ ਆਵਾਂਗਾ। ਜਿਹੜਾ ਪ੍ਰੇਮੀ ਸੀ ਪਰਮੇਸ਼ਰ ਦਾ ਬੜਾ ਪ੍ਰਸੰਨ ਹੋਇਆ, ਉਹਨੇ ਪੂਰੀ ਤਿਆਰੀ ਕੀਤੀ ਕਿ ਪਰਮੇਸ਼ਰ ਨੇ ਆਉਣਾ ਹੈ, ਸਰੂਪ ਨੂੰ ਧਾਰਨ ਕਰਕੇ ਉਹ ਆਵੇਗਾ, ਮੈਂ ਪ੍ਰਸੰਨਤਾ ਲਵਾਂਗਾ, ਉਹਨੂੰ ਪ੍ਰਸ਼ਾਦ ਪਾਣੀ ਛਕਾਵਾਂਗਾ। ਪਰ ਦਰਅਸਲ ਐਸਾ ਹੋਇਆ ਨਾ, ਸਾਰਾ ਦਿਨ ਉਡੀਕ ਕਰਦਾ ਰਿਹਾ, ਪ੍ਰਸ਼ਾਦ ਪਾਣੀ ਤਿਆਰ ਕਰਕੇ ਰੱਖ ਰੱਖਿਆ, ਪਰ ਭਗਵਾਨ ਜੀ ਨਾ ਆਏ। ਜਦੋਂ ਦਿਨ ਬਤੀਤ ਹੋਇਆ, ਜਦੋਂ ਉਡੀਕ ਦਾ ਸਮਾਂ ਲੰਘ ਗਿਆ ਤੇ ਦੁਬਾਰਾ ਜਦੋਂ ਅਗਲਾ ਦਿਨ ਚੜਿਆ ਤੇ ਫੇਰ ਭਗਵਾਨ ਪ੍ਰਗਟ ਹੋਏ ਤੇ ਭਗਵਾਨ ਨੂੰ ਪੁੱਛਣ ਲੱਗਾ ਉਹ ਸੇਵਕ, ਕਹਿਣ ਲੱਗਾ ਭਗਵਾਨ ਜੀ ਤੁਸੀਂ ਤੇ ਇਕਰਾਰ ਤੋਂ ਝੂਠੇ ਪੈ ਗਏ, ਤੁਸੀਂ ਤੇ ਆਖਿਆ ਸੀ ਮੈਂ ਕੱਲ ਨੂੰ ਆਵਾਂਗਾ ਪਰ ਤੁਸੀਂ ਤੇ ਆਏ ਨੀ, ਮੈਂ ਤੇ ਤੁਹਾਡੀ ਉਡੀਕ ਕਰਦਾ ਰਿਹਾ, ਮੈਂ ਤੁਹਾਡੇ ਵਾਸਤੇ ਪ੍ਰਸ਼ਾਦ ਪਾਣੀ ਬਣਾ ਕੇ ਰੱਖਿਆ ਸੀ ਪਰ ਤੁਸੀਂ ਤਾਂ ਆਏ ਨਾ। ਭਗਵਾਨ ਜੀ ਕਹਿਣ ਲੱਗੇ ਨਹੀਂ ਮੈਂ ਤੇ ਆਇਆ ਸੀ ਪਰ ਤੂੰ ਮੈਨੂੰ ਪ੍ਰਵਾਨ ਹੀ ਨਹੀਂ ਕੀਤਾ। ਬੜਾ ਹੈਰਾਨ ਹੋਇਆ, ਕਹਿਣ ਲੱਗਾ ਜੀ ਤੁਸੀਂ ਕਦੋਂ ਆਏ, ਮੈਂ ਕਦੋਂ ਤੁਹਾਨੂੰ ਨਾ ਕੀਤੀ। ਭਗਵਾਨ ਜੀ ਕਹਿਣ ਲੱਗੇ ਮੈਂ ਆਇਆ ਸੀ ਤੇ ਮੈਨੂੰ ਤੂੰ ਦਰਕਾਰ ਦਿੱਤਾ, ਮੈਨੂੰ ਤੂੰ ਦੂਰ ਦੌੜਾ ਦਿੱਤਾ, ਕਿਉਂਕਿ ਭਗਵਾਨ ਜੀ ਇੱਕ ਸਵਾਣ ਦੇ ਇੱਕ ਕੁੱਤੇ ਦੇ ਰੂਪ ਨੂੰ ਧਾਰਨ ਕਰਕੇ ਆਏ ਸੀ ਤੇ ਜਦੋਂ ਕੁੱਤਾ ਲੱਗ ਗਿਆ ਦਰਕਾਰ ਤਾਂ ਡੰਡਾ ਮਾਰ ਕੇ ਭਜਾ ਦਿੱਤਾ ਸੀ ਉਸ ਪ੍ਰੇਮੀ ਨੇ। ਭਗਵਾਨ ਜੀ ਕਹਿੰਦੇ ਨੇ ਆਏ ਤੇ ਸੀ ਪਰ ਤੂੰ ਪ੍ਰਵਾਨ ਹੀ ਨਹੀਂ ਕੀਤਾ, ਤੂੰ ਸਾਨੂੰ ਪ੍ਰਵਾਨ ਹੀ ਕੀਤਾ, ਦੁਰਕਾਰ ਤਾਂ ਸਾਨੂੰ ਦੌੜਾ ਦਿੱਤਾ, ਮੈਂ ਤੇ ਆਪਣਾ ਵਾਅਦਾ ਪੂਰਾ ਕੀਤਾ ਪਰ ਤੂੰ ਨਹੀਂ ਕੀਤਾ। ਕਿਉਂਕਿ ਭਗਵਾਨ ਦਾ ਕੋਈ ਸਰੂਪ ਨਹੀਂ ਹੈ, ਕਿਉਂਕਿ ਜੋ ਨਿਰੰਕਾਰ ਹੈ ਜਿਹਨੂੰ ਰੱਬ ਕਹਿ ਦਿੰਦੇ ਹਾਂ, ਜਿਹਨੂੰ ਖੁਦਾ ਕਹਿ ਦਿੰਦੇ ਹਾਂ, ਉਹਦਾ ਕੋਈ ਰੂਪ ਨਹੀਂ ਹੈ, ਉਹਦਾ ਕੋਈ ਰੰਗ ਨਹੀਂ ਹੈ, ਉਹ ਕਿਸੇ ਵੀ ਆਕਾਰ ਦੇ ਵਿੱਚ ਕਦੋਂ ਵੀ ਉਹ ਆ ਸਕਦਾ, ਕਿਉਂਕਿ ਭਗਵਾਨ ਜਿਹਦਾ ਕੋਈ ਆਕਾਰ ਹੀ ਨਹੀਂ ਹੈ, ਜਿਹਦਾ ਕੋਈ ਰੂਪ ਹੀ ਨਹੀਂ ਹੈ, ਉਹ ਫਿਰ ਜਦੋਂ ਵੀ ਆਵੇਗਾ ਕਿਸੇ ਰੂਪ ਦੇ ਵਿੱਚ ਆਵੇਗਾ, ਉਹ ਭਾਵੇਂ ਕੁੱਤੇ ਦੇ ਰੂਪ ਦੇ ਵਿੱਚ ਆਵੇ, ਭਾਵੇਂ ਨਰਸਿੰਘ ਦੇ ਰੂਪ ਦੇ ਵਿੱਚ ਆਵੇ, ਉਹ ਕਿਸੇ ਵੀ ਰੂਪ ਦੇ ਵਿੱਚ ਜ਼ਰੂਰ ਆਉਂਦਾ ਹੈ। ਭਗਵਾਨ ਜੀ ਕਹਿੰਦੇ ਨੇ ਆਏ ਤਾਂ ਸੀ ਪਰ ਤੂੰ ਦੁਰਕਾਰ ਦਿੱਤਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਜੇਕਰ ਸਵੈਮ ਸਤਿਗੁਰੂ ਗੋਬਿੰਦ ਸਿੰਘ ਜੀ ਜਾਂਦੇ ਤੇ ਕੋਈ ਵੀ ਸਿੱਖ ਨਾ ਨਹੀਂ ਸੀ ਕਰਦਾ, ਪਰ ਉਹ ਇੱਕ ਗਰੀਬੜੇ ਸਿੱਖ ਦੇ ਰੂਪ ਨੂੰ ਧਾਰਨ ਕਰਕੇ ਗਿਆ ਸੀ, ਇਸ ਕਰਕੇ ਅਣਗਹਿਲੀ ਕਰ ਛੱਡੀ। ਚਲੋ ਕੋਈ ਗੱਲ ਨਹੀਂ ਹੈ, ਇਹਨੂੰ ਕਹਿ ਦਿੰਦੇ ਹਾਂ ਉਡੀਕ ਕਰ ਲਵੇ, ਬਾਕੀ ਸਾਰੇ ਕਰਦੇ ਨੇ, ਕਿਉਂ ਨਹੀਂ ਕਰ ਸਕਦਾ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਹੜਾ ਵੀ ਮੇਰਾ ਪਿਆਰਾ ਸਿੱਖ ਹੈ ਉਹ ਕਿਸੇ ਦੀ ਭੁੱਖ ਨੂੰ ਰਤਾ ਮਾਤਰ ਵੀ ਸਹਾਰ ਨਹੀਂ ਸਕਦਾ। ਇਸੇ ਤਰ੍ਹਾਂ ਨੰਦ ਲਾਲ ਨੇ ਕੀਤਾ।
ਸਿੱਖ ਕੋ ਦੇਖੈ ਛੋਦਾ ਬਿਸਾਲਾ, ਤਿਸੈ ਬਤਾਵੈ ਨਹੀਂ ਚਿਰ ਕਾਲਾ।
ਫਿਰ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜੇਕਰ ਕੋਈ ਮੇਰਾ ਪ੍ਰੇਮੀ ਦੇਖੇ ਕਿ ਸਿੱਖ ਨੂੰ ਬਹੁਤ ਹੀ ਜ਼ਿਆਦਾ ਭੁੱਖ ਲੱਗੀ ਹੋਈ ਹੈ ਤੇ ਕਦੇ ਵੀ ਉਹਨੂੰ ਟਾਲਣਾ ਨਹੀਂ ਚਾਹੀਦਾ, ਭਾਵ ਕੇ ਨਹੀਂ ਬਤਾਵੈ ਤਿਸ ਚਿਰ ਕਾਲਾ, ਭਾਵ ਕੇ ਨਹੀਂ ਕਹਿਣਾ ਚਾਹੀਦਾ ਕਿ ਭੋਜਨ ਤਿਆਰ ਹੋਵੇਗਾ ਇਸ ਕਰਕੇ ਦੇਰੀ ਲੱਗੇਗੀ, ਦੇਰੀ ਤੇ ਰਤਾ ਦੱਸਣੀ ਹੀ ਨਹੀਂ ਚਾਹੀਦੀ ਤੇ ਕਰਨੀ ਤੇ ਗੱਲ ਬੜੀ ਦੂਰ ਦੀ।
ਜਿਉ ਕਿਉ ਕਰ ਪੋਖਣ ਕੋ ਕਰੈ, ਸੋ ਸਿੱਖ ਮੋਹ ਪ੍ਰਸੰਨਤਾ ਧਰੈ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਵੇਂ ਨਾ ਕਿਵੇਂ ਕਰਕੇ ਉਹਨੂੰ ਪੋਖਣ ਕਰ ਦਿਓ, ਭਾਵ ਕਿ ਉਹਨੂੰ ਪ੍ਰਦਾਨ ਕਰ ਦਿਓ, ਸੋ ਸਿੱਖ ਪ੍ਰਸੰਨਤਾ ਧਰੈ, ਉਹੀ ਜਿਹੜਾ ਸਿੱਖ ਹੈ ਨਾ ਉਹ ਮੇਰੀ ਪ੍ਰਸੰਨਤਾ ਨੂੰ ਧਾਰਨ ਕਰਦਾ ਹੈ, ਮੇਰੀ ਖੁਸ਼ੀ ਨੂੰ ਲੈਂਦਾ ਹੈ ਜਿਹੜਾ ਇਸ ਤਰ੍ਹਾਂ ਕਰਦਾ।
ਅੰਨ ਦਾਨ ਸਭ ਨਾਹਿਨ ਅੰਨ, ਛੁਦਤ ਪਿਖਤ ਹੀ ਦੇ ਨਰ ਤਨ।
ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਨ ਦੀ ਮਹਾਨਤਾ ਨੂੰ ਬਿਆਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਅੰਨ ਦਾਨ ਸਭ ਨਾਹਿਨ ਅੰਨ, ਭਾਵ ਕਿ ਅੰਨ ਦਾ ਜਿਹੜਾ ਦਾਨ ਹੈ ਉਹ ਸਾਰਿਆਂ ਤੋਂ ਉੱਚਾ ਹੈ, ਇਸ ਅੰਨ ਵਰਗੇ ਦਾਨ ਦੀ ਬਰਾਬਰੀ ਹੋਰ ਕੋਈ ਵੀ ਦਾਨ ਨਹੀਂ ਕਰ ਸਕਦਾ। ਛੋਦਤ ਪਿਖਤ ਹੀ ਦੇ ਨਰ ਧਨ, ਭਾਵ ਕੇ ਭੁੱਖੇ ਨੂੰ ਦੇਖ ਕੇ ਜਿਹੜਾ ਤੁਰੰਤ ਹੀ ਅੰਨ ਪ੍ਰਦਾਨ ਕਰਦਾ ਹੈ ਉਹ ਮਨੁੱਖ ਧਨਤਾ ਦੇ ਯੋਗ ਹੈ।
ਅੰਨ ਦਾਨ ਨਹੀਂ ਸਮੋ ਵਿਚਾਰੈ, ਰਹਿਣ ਕੇ ਦੋ ਦਿਨ ਸਾਂਝ ਸਕਾਰੈ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਅੰਨ ਦਾ ਦਾਨ ਕਰਨ ਲੱਗਿਆਂ ਕਿਸੇ ਵੀ ਸਮੇਂ ਦੀ ਕੋਈ ਵਿਚਾਰ ਨਹੀਂ ਕਰਨੀ ਚਾਹੀਦੀ। ਸਤਿਗੁਰੂ ਜੀ ਕਹਿੰਦੇ ਨੇ ਭਾਵੇਂ ਰਾਤ ਹੋਵੇ, ਭਾਵੇਂ ਦਿਨ ਹੋਵੇ, ਭਾਵੇਂ ਸਵੇਰ ਹੋਵੇ ਤੇ ਭਾਵੇਂ ਸ਼ਾਮ ਹੋਵੇ, ਕਦੇ ਵੀ ਅੰਨ ਦਾਨ ਦਾ ਸਮਾਂ ਨਹੀਂ ਦੇਖਣਾ ਚਾਹੀਦਾ, ਜਦੋਂ ਵੀ ਕੋਈ ਮੰਗੇ ਉਦੋਂ ਹੀ ਪ੍ਰਦਾਨ ਕਰੋ, ਉਦੋਂ ਹੀ ਛਕਾਓ।
ਪੁੰਨਿਓ ਦਰਸ ਆਦ ਜੇ ਪਰਬ, ਨਹਿਣ ਪ੍ਰਤੀਖ ਤਿਆਗੈ ਸਰਬ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕਈਆਂ ਦਾ ਐਸਾ ਮਤ ਹੁੰਦਾ ਕਿ ਕਿਸੇ ਦਿਨ ਦਿਹਾੜ ਦੇ ਉੱਤੇ ਹੀ ਦਾਨ ਕਰਨਾ, ਕੋਈ ਪੁੰਨਿਆ ਵਾਲੇ ਦਿਨ ਦਾਨ ਕਰਦਾ, ਕੋਈ ਕਿਸੇ ਮੇਲੇ ਤੇ ਦਾਨ ਕਰਦਾ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਨਾਂ ਦਿਨਾਂ ਤਿਉਹਾਰਾਂ ਦੀ ਵਿਚਾਰ ਨੂੰ ਛੱਡ ਕੇ ਇਹਨਾਂ ਦੀ ਉਡੀਕ ਨਾ ਕਰੇ ਕਿ ਫਲਾਣਾ ਦਿਨ ਆਵੇਗਾ, ਫਲਾਣਾ ਮੇਲਾ ਹੋਵੇਗਾ, ਉਦੋਂ ਦਾਨ ਕਰਨਾ। ਸਤਿਗੁਰੂ ਜੀ ਕਹਿੰਦੇ ਨੇ ਨਹਿਣ ਪ੍ਰਤੀਖ ਹੈ ਤਿਆਗੇ ਸਰਬ, ਇਹਨਾਂ ਦਿਨਾਂ ਤਿਉਹਾਰਾਂ ਦੀ ਵਿਚਾਰ ਨੂੰ ਬਿਲਕੁਲ ਛੱਡ ਦੇਵੇ, ਜਦੋਂ ਮੌਕਾ ਮਿਲੇ ਉਦੋਂ ਹੀ ਦਾਨ ਕਰੇ, ਇਹਨਾਂ ਦਿਨਾਂ ਦੀ ਵਿਚਾਰ ਦੇ ਵਿੱਚ ਵੀ ਨਾ ਪਵੇ।
ਪਾਤਰ ਅਪਾਤਰ ਨਾ ਹੇਰਤ ਕੋਏ, ਊਚ ਨੀਚ ਕੈਸੋ ਨਰ ਹੋਏ।
ਇਸ ਤੋਂ ਇਲਾਵਾ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪਾਤਰ ਨੂੰ ਤੇ ਅਪਾਤਰ ਨੂੰ ਵੀ ਨਹੀਂ ਦੇਖਣਾ ਚਾਹੀਦਾ, ਪਾਤਰ ਤੋਂ ਪਾਵੇ ਜੋ ਅਧਿਕਾਰੀ ਹੈ, ਅਪਾਤਰ ਤੋਂ ਪਾਵੇ ਕਿ ਜੋ ਲੈਣ ਦਾ ਅਧਿਕਾਰੀ ਹੀ ਨਹੀਂ ਹੈ। ਭਾਵ ਕਿ ਨਾ ਦੇਖੋ ਕਿ ਲੈਣ ਦਾ ਅਧਿਕਾਰੀ ਹੈ ਜਾਂ ਨਹੀਂ ਲੈਣ ਦਾ ਅਧਿਕਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਗੱਲ ਦੀ ਬਿਲਕੁਲ ਵੀ ਵਿਚਾਰ ਦੇ ਵਿੱਚ ਪੈਣਾ ਨਹੀਂ ਚਾਹੀਦਾ ਕਿ ਇਹ ਅੰਨ ਲੈਣ ਦਾ ਅਧਿਕਾਰੀ ਹੈ ਜਾਂ ਕਿ ਐਵੇਂ ਹੀ ਜਾਣ ਬੁੱਝ ਕੇ ਲੈ ਰਿਹਾ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਜਿਸ ਹੁਕਮ ਨੂੰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸੁਣਾਇਆ ਵੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਇਹ ਬਚਨ ਆਉਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਕਿ ਜੇਕਰ ਕੋਈ ਗਊ ਨੂੰ ਮਾਰ ਕੇ ਤੁਹਾਡੇ ਦੁਆਰੇ ਤੇ ਆ ਜਾਂਦਾ ਹੈ, ਜਿਹਦੇ ਹੱਥ ਦੇ ਵਿੱਚ ਗਊ ਦੀ ਰੱਤ ਦੇ ਨਾਲ ਛੁਰੀ ਭਰੀ ਹੋਈ ਫੜੀ ਹੋਈ ਹੈ, ਜੇਕਰ ਉਹ ਤੁਹਾਡੇ ਦੁਆਰੇ ਤੇ ਆਣ ਕੇ ਪ੍ਰਸ਼ਾਦੇ ਦੀ ਮੰਗ ਕਰਦਾ ਹੈ, ਜੇ ਅੰਨ ਮੰਗਦਾ ਹੈ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਜੇਕਰ ਉਸ ਨੂੰ ਤੁਸੀਂ ਅੰਨ ਨਹੀਂ ਦਓਗੇ, ਪ੍ਰਸ਼ਾਦਾ ਨਹੀਂ ਛਕਾਓਗੇ ਤੇ ਤੁਸੀਂ ਬਖਸ਼ੇ ਨਹੀਂ ਜਾਓਗੇ। ਸਿਰਫ ਕਹਿਣ ਦਾ ਭਾਵ ਹੈ ਕਿ ਅਪਾਤਰ ਤੇ ਪਾਤਰ, ਭਾਵ ਕਿ ਜਿਹੜਾ ਗਊ ਹੱਤਿਆ ਕਰਦਾ, ਜਿਹੜਾ ਗਊ ਨੂੰ ਮਾਰਦਾ, ਜਿਹੜਾ ਕਸਾਈ ਹੈ ਜਿਹਨੇ ਗਊ ਨੂੰ ਮਾਰਿਆ ਹੈ ਤੇ ਗਊ ਦੇ ਲਹੂ ਦੇ ਨਾਲ ਜਿਹੜੀ ਭਰੀ ਹੋਈ ਛੁਰੀ ਹੈ ਉਹਦੇ ਹੱਥ ਦੇ ਵਿੱਚ ਫੜੀ ਹੈ, ਸਾਨੂੰ ਬਿਲਕੁਲ ਪਤਾ ਹੈ ਕਿ ਤੇ ਪਾਪੀ ਹੈ ਤੇ ਗਊ ਦਾ ਹਥਿਆਰਾ ਹੈ, ਇਹਨੂੰ ਤੇ ਕਦੇ ਵੀ ਦੇਣਾ ਹੀ ਨਹੀਂ ਚਾਹੀਦਾ। ਅਧਿਕਾਰੀ ਨਹੀਂ ਸਮਝਦੇ ਆਪਾਂ ਜਿਹੜਾ ਕਸਾਈ ਹੈ, ਜਿਹੜਾ ਗਊ ਘਾਤ ਕਰਦਾ ਜਾਂ ਕਿਸੇ ਨੂੰ ਵੀ ਮਾਰਦਾ, ਭਾਵ ਕਿ ਜਿਹੜਾ ਜੀਵ ਹੱਤਿਆ ਕਰਦਾ ਉਹ ਅਧਿਕਾਰੀ ਨਹੀਂ ਹੈ। ਪਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਅਧਿਕਾਰੀ ਹੈ, ਜੇ ਅੰਨ ਨਹੀਂ ਦਓਗੇ ਤੇ ਫੇਰ ਤੁਸੀਂ ਬਖਸ਼ੇ ਨਹੀਂ ਜਾਓਗੇ। ਕਹਿਣ ਤੋਂ ਭਾਵ ਇੱਥੇ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਇਹ ਬਚਨ ਕਰ ਰਹੇ ਨੇ ਕਿ ਇਹਨਾਂ ਦੇਖੋ ਕਿ ਇਹ ਤੇ ਲੈਣ ਦਾ ਹੱਕਦਾਰ ਹੀ ਨੇ, ਕਿਉਂਕਿ ਅਸੀਂ ਉਸ ਨੂੰ ਲੈਣ ਦਾ ਹੱਕਦਾਰ ਨਹੀਂ ਸਮਝਦੇ ਜਿਹੜਾ ਕਸਾਈ ਹੈ, ਜਿਹੜਾ ਗਊ ਨੂੰ ਜਾਂ ਗਰੀਬ ਨੂੰ ਮਾਰਦਾ। ਪਰ ਸਤਿਗੁਰੂ ਜੀ ਕਹਿੰਦੇ ਨੇ ਇਸ ਗੱਲ ਦੀ ਬਿਲਕੁਲ ਵਿਚਾਰ ਨਾ ਕਰੋ, ਜਿੱਥੇ ਅੰਨ ਦੀ ਗੱਲ ਆ ਜਾਵੇ ਉੱਥੇ ਇਹਨਾਂ ਦੇਖੋ ਇਹ ਲੈਣ ਦਾ ਅਧਿਕਾਰੀ ਹੈ ਜਾਂ ਨਹੀਂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਪਾਤਰ ਅਪਾਤਰ ਨਾ ਹੇਰਾ ਕੋਈ, ਨਾ ਦੇਖੋ ਪਾਤਰ ਹੈ ਅਧਿਕਾਰੀ ਹੈ, ਨਾ ਦੇਖੋ ਅਪਾਤਰ ਹੈ ਲੈਣ ਦਾ ਅਧਿਕਾਰੀ ਨੇ। ਇਸ ਗੱਲ ਦੀ ਵਿਚਾਰ ਵੀ ਛੱਡ ਦਿਓ, ਊਚ ਨੀਚ ਕੈਸੋ ਨਰ ਹੋਏ, ਇਸ ਤੋਂ ਇਲਾਵਾ ਕਿਸੇ ਜਾਤ ਪਾਤ ਦਾ ਵੀ ਭੇਦ ਭਾਵ ਰੱਖਣਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਕੋਈ ਉੱਚਾ ਹੋਵੇ, ਭਾਵੇਂ ਕੋਈ ਨੀਵਾਂ ਹੋਵੇ, ਭਾਵੇਂ ਉੱਚੀ ਜਾਤ ਦਾ ਹੋਵੇ, ਭਾਵੇਂ ਨੀਵੀਂ ਜਾਤ ਦਾ ਹੋਵੇ, ਇਸ ਭੇਦ ਨੂੰ ਵੀ ਛੱਡ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਅੰਨ ਦਾ ਦਾਨ ਕਰ ਦੇਣਾ ਚਾਹੀਦਾ। ਦੇਖਤ ਛੁਦਤ ਅੰਨ ਕੋ ਦੇ, ਸਕਲ ਦਾਨ ਤੇ ਫਲ ਅਦ ਕੇ। ਸਤਿਗੁਰੂ ਜੀ ਕਹਿੰਦੇ ਨੇ ਕਿ ਭੁੱਖੇ ਨੂੰ ਦੇਖ ਕੇ ਜਿਹੜਾ ਵੀ ਅੰਨ ਦਾ ਦਾਨ ਕਰ ਦਿੰਦਾ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰਿਆਂ ਤੋਂ ਵੱਡਾ ਹੈ। ਸਕਲ ਦਾਨ ਤੇ ਫਲ ਦਿਖਾਏ, ਸਾਰਿਆਂ ਕੀਤਿਆਂ ਹੋਇਆਂ ਦਾਨਾਂ ਦੇ ਵਿੱਚੋਂ ਇਹ ਅੰਨ ਦਾ ਜਿਹੜਾ ਦਾਨ ਹੈ ਉਹ ਸਾਰਿਆਂ ਤੋਂ ਵੱਡੀ ਮਹੱਤਤਾ ਨੂੰ ਧਾਰਨ ਕਰਨ ਵਾਲਾ ਹੈ। ਮਾਂ ਸਿੱਖ ਪਿਆਰੋ ਦੇਗ ਜੋ ਕਰੇ, ਛੁਦਤ ਨਰਨ ਕੀ ਛੁਦਾ ਸੁਹਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਹੀ ਮੇਰਾ ਸਾਰਿਆਂ ਤੋਂ ਪਰਮ ਪਿਆਰਾ ਸਿੱਖ ਹੈ ਜਿਹੜਾ ਲੰਗਰ ਕਰਦਾ ਤੇ ਭੁੱਖੇ ਨੂੰ ਤੁਰੰਤ ਹੀ ਅੰਨ ਪ੍ਰਦਾਨ ਕਰਕੇ ਉਹਦੀ ਭੁੱਖ ਨੂੰ ਦੂਰ ਕਰਦਾ।
ਸਾਵਧਾਨਣ ਤੇ ਉੱਤਮ ਦਾਨ, ਜਿਸ ਕੇ ਦੀਏ ਬਚਤ ਹੈ ਪ੍ਰਾਣ।
ਸਤਿਗੁਰੂ ਗੋਬਿੰਦ ਸਿੰਘ ਜੀ ਉਪਦੇਸ਼ ਦੇ ਰਹੇ ਨੇ ਕਿ ਦਾਨ ਤੇ ਬਹੁਤ ਸਾਰੇ ਨੇ, ਲੋਕੀ ਬੜੇ ਤਰ੍ਹਾਂ ਦਾ ਦਾਨ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ ਪਰ ਸਾਰਿਆਂ ਦਾਨਾਂ ਤੋਂ ਜਿਹੜਾ ਉੱਤਮ ਦਾਨ ਹੈ ਉਹ ਹੈ ਅੰਨ ਦਾ ਦਾਨ, ਜਿਸ ਕੇ ਦੀਏ ਬਚਤ ਹੈ ਪ੍ਰਾਣ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਸ ਦਾਨ ਦੇਣ ਦੇ ਨਾਲ ਕਿਸੇ ਦੇ ਪ੍ਰਾਣ ਬਚ ਸਕਦੇ ਨੇ, ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ। ਹੁਣ ਜਦੋਂ ਕੋਈ ਆਦਮੀ ਭੁੱਖ ਦੇ ਨਾਲ ਮਰ ਰਿਹਾ ਹੋਵੇ, ਉਹਦੇ ਪ੍ਰਾਣ ਨਿਕਲਦੇ ਹੋਣ ਤੇ ਜੇਕਰ ਤੁਸੀਂ 1 ਕਿਲੋ ਸੋਨਾ ਵੀ ਉਹਨੂੰ ਦੇ ਦਿਓ ਤੇ ਉਹਦੇ ਕਿਸੇ ਲੇਖੇ ਨੇ, ਕਿਸੇ ਕੰਮ ਦਾ ਨੀ, ਉਹ ਅੰਨ ਦੇ ਨਾਲ ਬਚੇਗਾ, ਸੋਨੇ ਦੇ ਨਾਲ ਨਹੀਂ ਬਚੇਗਾ। ਭਾਵ ਕਿ ਸੋਨਾ ਬਹੁਤ ਕੀਮਤੀ ਹੈ, 1 ਕਿਲੋ ਸੋਨੇ ਦੀ ਕੀਮਤ ਕਿੰਨੀ ਹੋਵੇਗੀ? ਪਰ ਭੁੱਖੇ ਮਰ ਰਹੇ ਆਦਮੀ ਨੂੰ ਜੇ ਤੁਸੀਂ 1 ਕਿਲੋ ਸੋਨਾ ਦਾਨ ਕਰ ਦਿੰਦੇ ਹੋ ਕੋਈ ਅਰਥ ਨਹੀਂ ਹੈ, ਜੇਕਰ 1 ਰੋਟੀ ਦੇ ਦੋਗੇ ਉਹਦੀ ਜ਼ਿੰਦਗੀ ਬਚ ਸਕਦੀ ਹੈ। ਹੁਣ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਕਰਕੇ ਵੀ ਅੰਨ ਦੀ ਬਹੁਤੀ ਮਹੱਤਤਾ ਹੈ, ਕਿਉਂਕਿ ਜ਼ਿੰਦਗੀ ਚੱਲਦੀ ਹੈ ਪ੍ਰਾਣਾਂ ਦੇ ਸਿਰ ਤੇ ਪ੍ਰਾਣ ਚੱਲਦੇ ਨੇ ਅੰਨ ਦੇ ਨਾਲ। ਜੇ ਘਰ ਅੰਨ ਨਾ ਮਿਲੇ ਤੇ ਫਿਰ ਆਦਮੀ ਮਰ ਜਾਂਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਕੇ ਦੀਏ ਬਚਤ ਹੈ ਪ੍ਰਾਣ, ਜਿਹਦੇ ਛਕਣ ਦੇ ਨਾਲ ਪ੍ਰਾਣ ਬਚਦੇ ਨੇ, ਐਸਾ ਦਾਨ ਤੇ ਜ਼ਰੂਰ ਹੀ ਕਰਨਾ ਚਾਹੀਦਾ।
ਯਾ ਤੇ ਇਸ ਸਮਾਨ ਨਹੀਂ ਆਨ, ਲੈ ਹੋ ਮਹਾਂਫਲ ਸਿੱਖ ਸੋ ਜਾਨ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੰਨ ਦੇ ਦਾਨ ਦੇ ਸਮਾਨ ਦੁਨੀਆਂ ਦੇ ਉੱਤੇ ਹੋਰ ਕੋਈ ਵੀ ਵੱਡਾ ਦਾਨ ਨਹੀਂ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਬਚਨ ਦੇ ਵਿੱਚ ਕਹਿੰਦੇ ਨੇ, ਅੰਨ ਦਾਨ ਸਭਹਿਣ ਸਰਮੌਰ, ਸਾਰਿਆਂ ਤੋਂ ਸ਼੍ਰੋਮਣੀ ਜਿਹੜਾ ਸਰਮੌਰ ਦਾਨ ਹੈ ਉਹ ਹੈ ਅੰਨ ਦਾ ਦਾਨ।
ਲੇ ਹੋ ਮਹਾਂਫਲ ਸਿੱਖ ਸੁਜਾਨ।
ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਹੇ ਮੇਰੇ ਚਤਰ ਸਿਆਣਿਓ ਸਿੱਖੋ, ਇਸ ਕਰਕੇ ਤੁਸੀਂ ਅੰਨ ਦਾ ਦਾਨ ਕਰਿਆ ਕਰੋ। ਅੰਨ ਦੇ ਦਾਨ ਤੋਂ ਉੱਚਾ ਕੋਈ ਹੋਰ ਵੀ ਦੁਨੀਆਂ ਦਾ ਦਾਨ ਨਹੀਂ ਹੈ। ਮੇਰੇ ਵਿਦਿਆ ਗੁਰੂ ਸੰਤ ਅਵਤਾਰ ਸਿੰਘ ਜੀ ਦਿੱਲੀ ਵਾਲੇ, ਉਹਨਾਂ ਨੇ ਮੈਨੂੰ ਇੱਕ ਬਚਨ ਸੁਣਾਇਆ, ਆਪਾਂ ਇਤਿਹਾਸ ਦੇ ਵੀ ਸੁਣਦੇ ਹਾਂ। ਮਹਾਂਭਾਰਤ ਦੇ ਵਿੱਚ ਕਰਨ ਦਾ ਨਾਮ ਬਹੁਤ ਜ਼ਿਆਦਾ ਮਸ਼ਹੂਰ ਹੈ। ਇੱਥੋਂ ਤੱਕ ਕਿ ਇਤਿਹਾਸਾਂ ਦੇ ਵਿੱਚ ਦਾਨ ਵੀਰ ਕਰਨ ਕਰਕੇ ਉਸ ਦੇ ਨਾਮ ਨੂੰ ਯਾਦ ਕੀਤਾ ਜਾਂਦਾ। ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦੇ ਨੇ ਕਿ ਕਰਨ ਵਰਗਾ ਦਾਨੀ ਅਜੇ ਤੱਕ ਜੰਮਿਆ ਨਹੀਂ ਹੈ। ਇੱਥੋਂ ਤੱਕ ਕਿ ਮਹਾਂਭਾਰਤ ਦੇ ਵਿੱਚ ਪ੍ਰਸੰਗ ਆਇਆ ਸੀ ਕਿ ਜਦੋਂ ਕਰਨ ਮਰਨ ਲੱਗਾ ਤੇ ਭਗਵਾਨ ਕ੍ਰਿਸ਼ਨ ਜੀ ਨੇ ਆਖਿਆ, ਅੱਜ ਦਾਨ ਦਾ ਸੂਰਜ ਡੁੱਬ ਚੱਲਿਆ। ਅਰਜਨ ਨੇ ਸ਼ੰਕਾ ਵੀ ਖੜੀ ਕੀਤੀ ਸੀ, ਮੈਂ ਉਹ ਬਚਨ ਸੁਣਾ ਹੀ ਦੇਣਾ ਕਿ ਜਦੋਂ ਕਰਨ ਮਰਨ ਲੱਗਿਆ ਤੇ ਭਗਵਾਨ ਨੇ ਆਖਿਆ, ਅੱਜ ਦਾਨ ਦਾ ਸੂਰਜ ਡੁੱਬ ਚੱਲਿਆ। ਅੱਗੋਂ ਸ਼ੰਕਾ ਪ੍ਰਗਟ ਕੀਤੀ ਅਰਜਨ ਨੇ, ਕਹਿਣ ਲੱਗਾ, ਜੀ ਬਹੁਤ ਸਾਰੇ ਦਾਨੀ ਨੇ, ਇਹ ਇੰਨਾ ਵੱਡਾ ਦਾਨੀ ਤੁਸੀਂ ਕਿਵੇਂ ਮੰਨਦੇ ਹੋ? ਭਗਵਾਨ ਨੇ ਆਖਿਆ ਕਿ ਮੈਂ ਤੈਨੂੰ ਪ੍ਰੀਖਿਆ ਕਰਕੇ ਦਿਖਾ ਦੇਣਾ। ਆਖਿਰਕਾਰ ਹੋਇਆ ਕਿ ਦੋਵਾਂ ਨੇ ਆਪਣੇ ਸਰੂਪ ਨੂੰ ਬਦਲਿਆ। ਪੰਡਿਤ ਦੇ ਸਰੂਪ ਦੇ ਵਿੱਚ ਦੋਵਾਂ ਦੇ ਸਰੀਰ ਬਦਲ ਗਏ ਤੇ ਕਰਨ ਮਰਨ ਦੇ ਕਿਨਾਰੇ ਦੇ ਉੱਤੇ ਸੀ, ਲੱਤਾਂ ਬਾਹਾਂ ਟੁੱਟੀਆਂ ਹੋਈਆਂ ਨੇ, ਰਿੜ ਵੀ ਨਹੀਂ ਸਕਦਾ ਤੇ ਜਾ ਕੇ ਇਹਨਾਂ ਨੇ ਆਖਿਆ ਕਿ ਹੇ ਦਾਨ ਵੀਰ ਕਰਨ, ਸਾਨੂੰ ਦਾਨ ਦੇ, ਅਸੀਂ ਤੇਰੇ ਤੋਂ ਦਾਨ ਲੈਣ ਦੇ ਵਾਸਤੇ ਆਏ ਹਾਂ। ਕਰਨ ਕਹਿਣ ਲੱਗਾ, ਹੇ ਮੁਨੀ ਜਨ, ਹੇ ਪੰਡਿਤ ਜੀ, ਮੈਂ ਇਸ ਵੇਲੇ ਤੁਹਾਨੂੰ ਕੀ ਦੇ ਸਕਦਾ? ਮੈਂ ਤੇ ਮਰਨ ਦੇ ਕਿਨਾਰੇ ਦੇ ਉੱਤੇ ਹਾਂ, ਜੇਕਰ ਮੈਂ ਸਹੀ ਸਲਾਮਤ ਹੁੰਦਾ ਤੇ ਮੈਂ ਤੁਹਾਨੂੰ ਦਾਨ ਕਰਦਾ, ਸੋਨੇ ਦਾ ਦਾਨ। ਇੱਕ ਇਹ ਵੀ ਗੱਲ ਮਸ਼ਹੂਰ ਹੈ, ਸਾਰਿਆਂ ਤੋਂ ਕੀਮਤੀ ਆਪਾਂ ਸੋਨੇ ਨੂੰ ਮੰਨਦੇ ਹਾਂ। ਇਸ ਕਰਕੇ ਕਰਨ ਸੋਨਾ ਹੀ ਦਾਨ ਕਰਦਾ ਸੀ, ਉਹ ਦਾਨ ਹੀ ਸੋਨੇ ਦਾ ਕਰਦਾ ਸੀ। ਕਹਿੰਦਾ ਕਿ ਜੇਕਰ ਮੈਂ ਸਹੀ ਸਲਾਮਤ ਹੁੰਦਾ ਤੇ ਪੰਡਿਤ ਜੀ ਮੈਂ ਤੁਹਾਨੂੰ ਸੋਨਾ ਦਾਨ ਕਰਦਾ, ਪਰ ਹੁਣ ਮੇਰੇ ਕੋਲ ਕੁਝ ਵੀ ਨਹੀਂ ਹੈ, ਮੈਂ ਤੇ ਮਰਨ ਦੇ ਕਿਨਾਰੇ ਦੇ ਉੱਤੇ ਹਾਂ। ਤੇ ਅੱਗੋਂ ਜਿਹੜੇ ਭਗਵਾਨ ਨੇ, ਉਹ ਤੇ ਭਗਵਾਨ ਨੇ, ਉਹ ਤੇ ਸਾਰਾ ਹੀ ਕੋਈ ਜਾਣਦੇ ਨੇ। ਤੇ ਭਗਵਾਨ ਜਿਹੜੇ ਕਿ ਪੰਡਿਤ ਦੇ ਸਰੂਪ ਨੂੰ ਧਾਰਨ ਕਰੀ ਬੈਠੇ ਸਨ, ਉਸ ਵੇਲੇ ਆਖਿਆ, ਕਹਿੰਦੇ ਨੇ ਤੇਰੇ ਦੰਦ ਸੋਨੇ ਦੇ ਨੇ, ਉਹ ਦੇ ਦੇ। ਕਿਉਂਕਿ ਸਿਰਫ ਭਗਵਾਨ ਨੂੰ ਵੀ ਪਤਾ ਸੀ ਕਿ ਦੰਦ ਸੋਨੇ ਦੇ ਸੀ। ਅੱਜ ਕੱਲ ਵੀ ਲੋਕੀ ਸੋਨੇ ਦੇ ਦੰਦ ਲਵਾ ਲੈਂਦੇ ਨੇ, ਇਸ ਤੋਂ ਇਲਾਵਾ ਦੰਦਾਂ ਦੇ ਉੱਤੇ ਕਵਰ ਵੀ ਚੜ ਜਾਂਦਾ, ਪੱਤਰਾ ਵੀ ਚੜ ਜਾਂਦਾ ਸੋਨੇ ਦਾ। ਤੇ ਉਸ ਵੇਲੇ ਪੰਡਿਤ ਦੇ ਸਰੂਪ ਦੇ ਵਿੱਚ ਭਗਵਾਨ ਸਨ। ਭਗਵਾਨ ਕਹਿੰਦੇ, ਦੰਦ ਤੇਰੇ ਸੋਨੇ ਦੇ ਨੇ, ਜੇ ਸੋਨਾ ਹੀ ਦਾਨ ਕਰਨਾ ਤੇ ਦੰਦ ਦੇ ਦੇ। ਤੇ ਉਹ ਬੜਾ ਬਿਹਾਲ ਸੀ, ਲਾਗੇ ਥੋੜੀ ਦੂਰ ਦੇ ਉੱਤੇ ਇੱਕ ਛੋਟਾ ਜਿਹਾ ਪੱਥਰ ਪਿਆ ਸੀ। ਕਹਿਣ ਲੱਗਾ, ਜੀ ਠੀਕ ਹੈ, ਮੈਂ ਦਾਨ ਦੇਣ ਤੋਂ ਇਨਕਾਰ ਨਹੀਂ ਕਰਦਾ। ਕਰਨ ਨੇ ਆਖਿਆ, ਪੰਡਿਤ ਜੀ ਮੈਨੂੰ ਜਰਾ ਵੱਟਾ ਦੇ ਦਿਓ, ਮੈਂ ਵੱਟੇ ਦੇ ਨਾਲ ਭੰਨ ਕੇ ਦੰਦ ਤੁਹਾਨੂੰ ਹੁਣੇ ਦੇ ਦਿੰਦਾ। ਪੰਡਿਤ ਜੀ ਕਹਿਣ ਲੱਗੇ, ਨਾ ਨਾ ਨਾ, ਏਡਾ ਵੱਡਾ ਪਾਪ ਅਸੀਂ ਨਹੀਂ ਕਰ ਸਕਦੇ ਕਿ ਵੱਟਾ ਤੈਨੂੰ ਦੇਈਏ ਤੇ ਤੂੰ ਆਪਣੇ ਦੰਦ ਭੰਨ ਕੇ ਸਾਨੂੰ ਦੇਵੇਂ, ਇਹ ਪਾਪ ਨਹੀਂ ਅਸੀਂ ਕਰ ਸਕਦੇ। ਫਿਰ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਪ੍ਰਸੰਗ ਆਉਂਦਾ ਕਿ ਥੋੜਾ ਥੋੜਾ ਰਿੜ ਕੇ ਉਸ ਵੱਟੇ ਦੇ ਕੋਲ ਗਿਆ ਕਿ ਮੈਂ ਆਪਣੇ ਦੰਦ ਉਸ ਵੱਟੇ ਦੇ ਮਾਰ ਕੇ, ਦੰਦ ਤੋੜ ਕੇ ਇਹਨਾਂ ਨੂੰ ਦੇ ਦਿਆਂਗਾ। ਤੇ ਜਦੋਂ ਜਾ ਕੇ ਇਸ ਤਰ੍ਹਾਂ ਕਰਕੇ ਮਾਰਨ ਲੱਗਾ ਤੇ ਭਗਵਾਨ ਨੇ ਧੌਣ ਤੋਂ ਫੜ ਲਿਆ ਤੇ ਉਸ ਵੇਲੇ ਪ੍ਰਤੱਖ ਰੂਪ ਦੇ ਵਿੱਚ ਹੋ ਕੇ ਦਰਸ਼ਨ ਦਿੱਤੇ ਨੇ। ਭਗਵਾਨ ਜੀ ਆਪਣੇ ਅਸਲੀ ਰੂਪ ਦੇ ਵਿੱਚ ਆਏ, ਅਰਜਨ ਵੀ ਅਸਲੀ ਰੂਪ ਦੇ ਵਿੱਚ ਆਇਆ ਤੇ ਭਗਵਾਨ ਜੀ ਕਹਿੰਦੇ ਨੇ, ਦੇਖ, ਇਹ ਹੈ ਦਾਨ ਵੀਰ ਕਰਨ, ਅੱਜ ਦਾਨ ਦਾ ਸੂਰਜ ਡੁੱਬ ਚੱਲਿਆ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਅੰਨ ਦਾ ਦਾਨ ਸਾਰਿਆਂ ਤੋਂ ਵੱਡਾ ਦਾਨ ਹੈ, ਔਰ ਮੇਰੇ ਵਿਦਿਆ ਗੁਰੂ ਨੇ ਜਿਹੜੀ ਕਥਾ ਸੁਣਾਈ, ਜਿਹੜੀ ਸਾਖੀ ਮੈਨੂੰ ਸੁਣਾਈ, ਉਹ ਵੀ ਕਰਨ ਦੀ ਸਾਖੀ ਹੈ। ਮੇਰੇ ਗੁਰੂ ਜੀ ਕਹਿੰਦੇ ਨੇ ਕਿ ਜਦੋਂ ਕਰਨ ਮਰਿਆ ਤੇ ਜਦੋਂ ਦਰਗਾਹ ਦੇ ਵਿੱਚ ਪਹੁੰਚਿਆ, ਕਿਉਂਕਿ ਦਾਨ ਬੜਾ ਕੀਤਾ ਸੀ, ਇਸ ਕਰਕੇ ਚੰਗੀ ਜਗ੍ਹਾ ਤੇ ਮਿਲਣੀ ਹੀ ਸੀ, ਸਵਰਗ ਦੇ ਵਿੱਚ ਪਹੁੰਚਿਆ। ਜਦੋਂ ਸਵਰਗ ਦੇ ਵਿਚ ਪਹੁੰਚਿਆ, ਜਦੋਂ ਭੁੱਖ ਲੱਗੀ ਤੇ ਭੋਜਨ ਦੀ ਮੰਗ ਕੀਤੀ, ਤੇ ਅੱਗੋਂ ਜਿਹੜੇ ਪਰੋਸੇ ਸਨ, ਜਿਹੜੇ ਵਰਤਾਉਣ ਵਾਲੇ ਸਨ, ਜਿਹੜੇ ਕਿ ਸੇਵਾ ਕਰਨ ਵਾਲੇ ਸਨ, ਉਹਨਾਂ ਨੇ ਅੱਗੇ ਲਿਆ ਕੇ ਕਰਨ ਦੇ ਸੋਨੇ ਦੀ ਥਾਲੀ ਰੱਖ ਦਿੱਤੀ, ਸੋਨੇ ਦੀਆਂ ਕੌਲੀਆਂ ਤਰ੍ਹਾਂ ਤਰ੍ਹਾਂ ਦੀਆਂ ਟਿਕਾ ਦਿੱਤੀਆਂ, ਸੋਨੇ ਦੇ ਚਮਚੇ ਰੱਖ ਦਿੱਤੇ, ਇਸ ਤੋਂ ਇਲਾਵਾ ਜੋ ਖਾਣ ਵਾਲੀਆਂ ਚੀਜ਼ਾਂ ਸਨ, ਰੋਟੀਆਂ ਵੀ ਸੋਨੇ ਦੀਆਂ, ਇਸ ਤੋਂ ਇਲਾਵਾ ਜਿਹੜੀ ਸਬਜ਼ੀ ਸੀ ਉਹ ਵੀ ਸੋਨੇ ਦੀ, ਜਿਹੜੀ ਦਾਲ ਸੀ ਉਹ ਵੀ ਸੋਨੇ ਦੀ, ਭਾਵ ਕੇ ਅਤਿਰਿਕਤ ਸੋਨੇ ਤੋਂ ਕੁਝ ਵੀ ਅੱਗੇ ਨਾ ਰੱਖਿਆ ਗਿਆ। ਕਰਨ ਦੇਖ ਕੇ ਬੜਾ ਹੈਰਾਨ ਹੋਇਆ, ਜਿਨ੍ਹਾਂ ਨੇ ਸਾਰਾ ਕੁਝ ਅੱਗੇ ਰੱਖਿਆ ਸੀ ਉਹਨਾਂ ਨੂੰ ਕਹਿੰਦਾ, ਜੀ ਤੁਸੀਂ ਕਿਸ ਤਰ੍ਹਾਂ ਦਾ ਮਜ਼ਾਕ ਕਰ ਰਹੇ ਹੋ, ਮੈਂ ਸੋਨੇ ਨੂੰ ਕਿਵੇਂ ਖਾਵਾਂਗਾ, ਕੀ ਮੈਂ ਚੱਬ ਸਕਦਾ ਹਾਂ ਸੋਨੇ ਨੂੰ? ਉਹ ਕਹਿਣ ਲੱਗੇ, ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਜੋ ਕੁਝ ਦਾਨ ਕੀਤਾ ਤੁਹਾਨੂੰ ਉਹੀ ਮਿਲਣਾ, ਤੁਸੀਂ ਤੇ ਸੋਹਣਾ ਹੀ ਸੋਹਣਾ ਦਾਨ ਕੀਤਾ। ਆਪਾਂ ਆਮ ਕਰਕੇ ਕਹਿ ਦਿੰਦੇ ਹਾਂ ਕਿ ਦਾਨ ਬਹੁਤਾ ਫਲਦਾ, ਜਿੰਨਾ ਦਾਨ ਦਿਓ ਦੁੱਗਣਾ ਤਿੱਗਣਾ ਹੋ ਜਾਂਦਾ, ਤੇ ਕਹਿੰਦੇ ਨੇ ਕਿ ਤੂੰ ਬਹੁਤਾ ਸਾਰਾ ਸੋਹਣਾ ਦਾਨ ਕੀਤਾ, ਇਸ ਕਰਕੇ ਤੈਨੂੰ ਤੇ ਸੋਹਣਾ ਹੀ ਮਿਲੇਗਾ, ਜੋ ਦਾਨ ਕੀਤਾ ਉਹੀ ਮਿਲੇਗਾ। ਬੜਾ ਕਰਨ ਪਛਤਾਇਆ ਕਿ ਮੈਂ ਤੇ ਪੁੰਨ ਦੀ ਜਗ੍ਹਾ ਜਾਣ ਕੇ ਜ਼ਿਆਦਾ ਵਧੀਆ ਦਾਨ ਸਮਝ ਕੇ ਸੋਹਣਾ ਦਾਨ ਕੀਤਾ, ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਇਹ ਹੋਣਾ। ਉਸ ਵੇਲੇ ਫਿਰ ਇਹ ਜਿਹੜਾ ਮਾਜਰਾ ਸੀ ਧਰਮਰਾਜ ਦੇ ਕੋਲ ਪਹੁੰਚਿਆ, ਧਰਮਰਾਜ ਨੂੰ ਕਹਿਣ ਲੱਗਾ, ਜੀ ਮੇਰੇ ਨਾਲ ਚੰਗਾ ਅਨਿਆ ਹੋ ਰਿਹਾ, ਮੈਂ ਤੇ ਦਾਨ ਕੀਮਤੀ ਸਮਝ ਕੇ ਕੀਤਾ, ਹੁਣ ਮੈਂ ਕੀ ਖਾਵਾਂਗਾ। ਉਸ ਵੇਲੇ ਫਿਰ ਫੈਸਲਾ ਇਹ ਹੋਇਆ, ਧਰਮਰਾਜ ਨੇ ਆਖਿਆ ਕਿ ਤੈਨੂੰ ਮੋਹਲਤ ਦਿੱਤੀ ਜਾਂਦੀ ਹੈ, ਤੈਨੂੰ ਸਮਾਂ ਦਿੱਤਾ ਜਾਂਦਾ, ਤੈਨੂੰ ਮਾਤ ਲੋਕ ਦੇ ਉੱਤੇ ਦੁਬਾਰਾ ਭੇਜਿਆ ਜਾਂਦਾ, ਇਸ ਕਰਕੇ ਜਿੰਨੇ ਤੈਨੂੰ ਦਿਨ ਮਿਲਣਗੇ ਉਹਨਾਂ ਦਿਨਾਂ ਦੇ ਵਿੱਚ ਅੰਨ ਦਾ ਦਾਨ ਕਰੀ, ਤਾਂ ਤੈਨੂੰ ਮਿਲੇਗਾ ਅੰਨ ਦਰਗਾਹ ਦੇ ਵਿੱਚ। ਮੇਰੇ ਵਿਦਿਆ ਗੁਰੂ ਜੀ ਕਹਿੰਦੇ ਨੇ ਕਿ ਉਸ ਤੋਂ ਬਾਅਦ ਫਿਰ ਮਾਤ ਲੋਕ ਦੇ ਉੱਤੇ ਕਰਨ ਨੂੰ ਭੇਜਿਆ ਗਿਆ, ਜਿੰਨੇ ਫਿਰ ਪੁੱਜ ਕੇ ਦਾਨ ਕੀਤਾ, ਆ ਜਿਹੜੇ 14 ਸਰਾਧ ਬਣੇ ਨੇ, ਮੇਰੇ ਵਿਦਿਆ ਗੁਰੂ ਜੀ ਕਹਿੰਦੇ ਨੇ ਇਹ ਉੱਥੋਂ ਹੀ ਸ਼ੁਰੂ ਹੋਇਆ ਕੰਮ। 14 ਦਿਨਾਂ ਦਾ ਸਮਾਂ ਮਿਲਿਆ ਸੀ ਧਰਮ ਰਾਜ ਦੇ ਕੋਲੋਂ ਕਰਨ ਨੂੰ, ਤੇ 14 ਦਿਨ ਮਾਤ ਲੋਕ ਦੇ ਉੱਤੇ ਰਹਿ ਕੇ ਫਿਰ ਕਰਨ ਨੇ ਅੰਨ ਦਾ ਦਾਨ ਕੀਤਾ ਸੀ, ਤੇ ਫਿਰ ਜਦੋਂ ਦਰਗਾਹ ਦੇ ਵਿੱਚ ਪਹੁੰਚਿਆ ਤੇ ਫਿਰ ਅੰਨ ਨਸੀਬ ਹੋਇਆ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਇਹ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅੰਨ ਦੇ ਦਾਨ ਤੋਂ ਉੱਚਾ ਦੁਨੀਆਂ ਦੇ ਉੱਤੇ ਹੋਰ ਕੋਈ ਦਾਨ ਨਹੀਂ ਹੈ, ਇਸ ਕਰਕੇ ਮੇਰੇ ਪਿਆਰੇ ਸਿੱਖੋ ਅੰਨ ਦਾ ਦਾਨ ਰੱਜ ਕੇ ਕਰੋ, ਇਹੀ ਸਾਰਿਆਂ ਤੋਂ ਸਿਰਮੌਰ ਹੈ ਸ਼੍ਰੋਮਣੀ। ਸ੍ਰੀ ਮੁਖ ਤੇ ਮਹਿਮਾ ਸੁਣ ਐਸੇ ਭਾਏ ਸੁਚੇਤ ਸਿੱਖ ਜੋ ਬੈਸੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਅੰਨ ਦੀ ਮਹਿਮਾ ਨੂੰ ਬਿਆਨ ਕੀਤਾ, ਤੇ ਜਿੰਨੇ ਵੀ ਸਿੱਖ ਬੈਠੇ ਹੋਏ ਸੀ ਉਹ ਸੁਣ ਕੇ ਫਿਰ ਸਤਿਗੁਰਾਂ ਦੇ ਬਚਨਾਂ ਨੂੰ ਸੁਚੇਤ ਹੋਏ, ਹੁਸ਼ਿਆਰ ਹੋਏ।
ਪਾਉ ਭਗਤ ਕੋ ਹਿਰਦੈ ਤਾਰਾ ਚਾਹੇ ਪ੍ਰਸੰਨਤਾ ਗੁਰੂ ਉਦਾਰਾ।
ਉਹਨਾਂ ਨੇ ਪ੍ਰੇਮਾ ਭਗਤੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕੀਤਾ, ਤੇ ਚਾਹੁੰਦੇ ਸਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਲਈ ਜਾਵੇ, ਉਹਨਾਂ ਦੀ ਖੁਸ਼ੀ ਲਈ ਜਾਵੇ। ਇਸ ਕਰਕੇ ਦੇਗ ਬਿਖੈ ਜਬ ਕੋ ਚਲ ਆਵੈ ਬਿਨਾ ਦੇਰ ਤਤਕਾਲ ਛਕਾਵੈ। ਉਸ ਦਿਨ ਤੋਂ ਬਾਅਦ ਗੁਰੂ ਦੀ ਸਿੱਖਿਆ ਦੇ ਧਾਰਨੀ ਬਣੇ, ਉਸ ਦਿਨ ਤੋਂ ਬਾਅਦ ਉਹ ਬਗੈਰ ਦੇਰ ਤੋਂ ਤਤਕਾਲ ਹੀ ਕਿਸੇ ਵੀ ਆਏ ਗਏ ਨੂੰ ਦੇਗ ਪਾਵ ਕੇ ਲੰਗਰ ਛਕਾਉਣ ਲੱਗੇ।
ਛੋਦਤ ਨ ਰਹਿ ਪਰਨ ਕੋ ਤਾਰਾ ਮਹਾਦਾਨ ਕੋ ਸਫਲ ਬੇਚਾਰਾ।
ਭਾਵ ਕੇ ਕੋਈ ਵੀ ਭੁੱਖਾ ਰਹਿਣਾ ਨਹੀਂ ਚਾਹੀਦਾ, ਇਸ ਪ੍ਰਣ ਨੂੰ ਧਾਰਨ ਕੀਤਾ ਹੈ, ਇਹ ਨੇਮ ਧਾਰਨ ਕੀਤਾ ਹੈ। ਮਹਾਦਾਨ ਕੋ ਸਫਲ ਵਿਚਾਰਾ, ਭਾਵ ਕੇ ਸਫਲ ਦਾਨ ਹੈ, ਇਸ ਗੱਲ ਦੀ ਵਿਚਾਰ ਕੀਤੀ ਹੈ, ਤੇ ਮਹਾਦਾਨ ਅੰਨ ਦਾ ਦਾਨ ਉਹ ਸਾਰੇ ਦੇ ਸਾਰੇ ਰੁਚੀ ਦੇ ਨਾਲ ਕਰਨ ਲੱਗੇ। ਕਵੀ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਨਵੇਂ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਗਈ ਸੀਤ ਰੁੱਤ ਜਗਤ ਤੇ ਆਇਓ ਫਾਗਣ ਮਾਸ ਹੋਤ ਹਰਖ ਨਾਰੀ ਨਰਨ ਕਰਤੇ ਹਾਸ ਬਿਲਾਸ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਰਦੀ ਦੀ ਜਿਹੜੀ ਰੁੱਤ ਸੀ, ਗਈ ਸੀਤ ਰੁੱਤ ਜਗਤ ਤੇ, ਭਾਵ ਕੇ ਸਰਦੀ ਦੀ ਰੁੱਤ ਬਤੀਤ ਹੋ ਰਹੀ ਹੈ, ਤੇ ਫੱਗਣ ਦਾ ਮਹੀਨਾ ਕਵੀ ਜੀ ਲਿਖਦੇ ਨੇ ਆ ਗਿਆ ਹੈ। ਹਰ ਇੱਕ ਇਸਤਰੀ ਤੇ ਪੁਰਸ਼ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੈ, ਅਨੇਕਾਂ ਪ੍ਰਕਾਰ ਦੇ ਹਾਸ ਵਿਲਾਸ ਕੀਤੇ ਜਾਂਦੇ।
ਦੇਖਿਆ ਜਾਇਬ ਕੋਰਤ ਫਾਗਨ ਸਾਹਿਬ ਆਇਸ ਆਪ ਉਚਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਲੌਕਿਕ ਅਜੀਬ ਰੁੱਤ ਫੱਗਣ ਦੀ ਜਾਣ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ।
ਕਹਿੰਦੇ ਨੇ ਕੋਸ਼ਪ ਕੋ ਬੁਲਵਾਏ ਹਾ ਦੂਰ ਕਹਿਓ ਸਭ ਕੀਜੈ ਫਾਗ ਕੀ ਤਿਆਰੀ।
ਕੋਸ਼ਪਤੀ ਨੂੰ ਖਜਾਨਚੀ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਲਾਗੇ ਬੁਲਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੀਜੀਐ ਫਾਗ ਕੀ ਤਿਆਰੀ। ਫਾਗ ਦਾ ਭਾਵ ਹੈ ਹੋਲੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੋਲੀ ਦਾ ਮੌਸਮ ਹੈ, ਹੋਲੀ ਖੇਡਣੀ ਹੈ, ਹੋਲੀ ਦਾ ਤਿਉਹਾਰ ਹੈ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਹੋਲੀ ਖੇਡਣ ਦੀ ਤਿਆਰੀ ਕੀਤੀ ਜਾਵੇ।
ਔਰ ਕਹਿਓ ਸਭ ਸਿੱਖਣ ਸੰਗ ਯਥਾ ਸ਼ਕਤੀ ਕਰ ਸੌਜਨ ਸਾਰੀ।
ਹੋਰ ਵੀ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਤੁਸੀਂ ਹੋਲੀ ਖੇਡਣ ਦੀ ਤਿਆਰੀ ਕਰੋ। ਕਵੀ ਜੀ ਲਿਖਦੇ ਨੇ ਕਿ ਸਾਰੀ ਸਮੱਗਰੀ ਇਕੱਠੀ ਕਰੋ ਹੋਲੀ ਖੇਡਣ ਦੀ, ਸਤਿਗੁਰਾਂ ਨੇ ਹੁਕਮ ਕੀਤਾ।
ਲਾਲ ਗੁਲਾਬ ਵਿਸਾਲ ਅੰਬੀਰਨ ਰੰਗ ਨਿਕਾਰ ਅਨੇਕ ਪ੍ਰਕਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਲਾਲ ਰੰਗ ਦਾ ਬਹੁਤਾ ਸਾਰਾ ਗੁਲਾਲ ਖਜਾਨਚੀ ਨੇ ਕੱਢਿਆ ਹੈ ਆਪਣੇ ਕੋਸ਼ ਦੇ ਵਿੱਚੋਂ, ਖਜ਼ਾਨੇ ਦੇ ਵਿੱਚੋਂ। ਸੰਘਾੜੇ ਦੇ ਆਟੇ ਦਾ ਆਮ ਕਰਕੇ ਰੰਗ ਜਿਹੜਾ ਬਣਾਇਆ ਜਾਂਦਾ ਹੈ ਉਹਨੂੰ ਕਹਿੰਦੇ ਨੇ ਗੁਲਾਲ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦਸਮ ਦੇ ਵਿੱਚ ਅੰਕਿਤ ਕਰਦੇ ਨੇ ਇਸ ਸਮੇਂ ਦੇ ਨਜ਼ਾਰੇ ਨੂੰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਹੈ ਕਿ ਫਾਗੁਣ ਮੈਂ ਸਖੀ ਡਾਰ ਗੁਲਾਲ ਸਵੈ ਹਰ ਸਿਉ ਬਣ ਬੀਚ ਰਮੈ ਪਿਚਕਾਰਨ ਲੈ ਕਰ ਗਾਵਤ ਗੀਤ ਸਵੈ ਮਿਲ ਗੁਆਰਨ ਤੌਣ ਸਮੈ।
ਭਗਵਾਨ ਕ੍ਰਿਸ਼ਨ ਨੇ ਜਦੋਂ ਹੋਲੀ ਖੇਡੀ ਗੋਪੀਆਂ ਦੇ ਨਾਲ ਉਹ ਸਮੇਂ ਦੇ ਦ੍ਰਿਸ਼ਟਾਂਤ ਨੂੰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਿਆਨ ਕੀਤਾ।
ਫਾਗਣ ਮੈਂ ਸਖੀ ਡਾਰ ਗੁਲਾਲ
ਭਾਵ ਕੇ ਫੱਗਣ ਦੇ ਮਹੀਨੇ ਦੇ ਵਿੱਚ ਹੋਲੀ ਦੇ ਸਮੇਂ ਦੇ ਉੱਤੇ ਇੱਕ ਦੂਜੇ ਦੇ ਉੱਤੇ ਬਹੁਤਾ ਸਾਰਾ ਰੰਗ ਡੋਲਿਆ ਜਾ ਰਿਹਾ ਹੈ ਜਿਹਨੂੰ ਗੁਲਾਲ ਆਖਿਆ ਜਾਂਦਾ। ਸਾਰੇ ਦੇ ਸਾਰੇ ਬਣਾਂ ਦੇ ਵਿੱਚ ਜੰਗਲ ਦੇ ਵਿੱਚ ਖੇਡ ਰਹੇ ਨੇ ਹੋਲੀ। ਪਿਚਕਾਰਨ ਲੈ ਕਰ ਗਾਵਤ ਗੀਤ ਪਿਚਕਾਰੀਆਂ ਭਰ ਭਰ ਕੇ ਰੰਗਾਂ ਦੀਆਂ ਇੱਕ ਦੂਜੇ ਦੇ ਉੱਤੇ ਮਾਰੀਆਂ ਜਾ ਰਹੀਆਂ ਨੇ। ਇਸੇ ਤਰੀਕੇ ਦੇ ਨਾਲ ਜਿਹੜੀ ਹੋਲੀ ਹੈ ਉਹ ਖੇਡੀ ਜਾ ਰਹੀ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ। ਇਸ ਤੋਂ ਅੱਗੇ ਕਵੀ ਜੀ ਲਿਖਦੇ ਨੇ ਅੰਬੀਰਨ। ਅੰਬੀਰ ਵੀ ਇੱਕ ਪ੍ਰਕਾਰ ਦਾ ਰੰਗ ਹੁੰਦਾ ਹੈ। ਭਾਈ ਕਾਨ ਸਿੰਘ ਜੀ ਨਾਭਾ ਦੇ ਅਨੁਸਾਰ ਕਸਤੂਰੀ ਗੁਲਾਬ ਕੇਸਰ ਸੰਦਲ ਦੀ ਮਿਲਾਵਟ ਤੋਂ ਜਿਹੜਾ ਰੰਗ ਬਣਦਾ ਹੈ ਉਹਨੂੰ ਆਖਿਆ ਜਾਂਦਾ ਹੈ ਅੰਬੀਰ। ਇਸ ਦੇ ਬਾਰੇ ਵੀ ਲਿਖਿਆ ਹੋਇਆ ਬਾਣੀ ਦੇ ਵਿੱਚ ਗੁਲਾਲ ਅੰਬੀਰ ਗੁਲਾਲ ਉਡਾਈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਰੰਗ ਨਿਕਾਰ ਅਨੇਕ ਪ੍ਰਕਾਰੀ। ਖਜਾਨਚੀ ਨੇ ਸਤਿਗੁਰਾਂ ਦੇ ਹੁਕਮ ਨੂੰ ਪਾ ਕੇ ਅਨੇਕਾਂ ਪ੍ਰਕਾਰ ਦੇ ਜਿਹੜੇ ਰੰਗ ਸੀ ਉਹਨਾਂ ਨੂੰ ਕੱਢਿਆ ਕੋਸ਼ ਦੇ ਵਿੱਚੋਂ।
ਰੰਗ ਪਤੰਗ ਸੁਰੰਗ ਕੀਓ ਬਹੁ ਕਿੰਸਕ ਫੂਲਣ ਪੀਤ ਨਿਕਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਤੰਗ ਰੰਗ ਕੱਢਿਆ ਹੈ, ਜਿਹੜੀ ਲੱਕੜ ਨੂੰ ਉਬਾਲ ਕੇ ਲਾਲ ਰੰਗ ਕੱਢੀ ਦਾ ਹੈ ਉਸ ਨੂੰ ਪਤੰਗ ਆਖਿਆ ਜਾਂਦਾ ਹੈ। ਪਤੰਗ ਦਾ ਰੰਗ ਕੱਚਾ ਮੰਨਿਆ ਜਾਂਦਾ ਹੈ। ਇੱਕ ਕਵੀ ਹੋਏ ਨੇ ਨੰਦ ਦਾਸ, ਉਹਨਾਂ ਨੇ ਇਸ ਤਰ੍ਹਾਂ ਲਿਖਿਆ, ਉਹ ਲਿਖਦੇ ਨੇ ਸਭ ਜਗ ਰੰਗ ਪਤੰਗ ਕੋ ਹਰ ਇੱਕ ਹੈ ਨਵ ਰੰਗ। ਕਵੀ ਨੰਦ ਦਾਸ ਨੇ ਲਿਖਿਆ ਕਿ ਜਿਹੜਾ ਸਾਰੇ ਦਾ ਸਾਰਾ ਜਗ ਹੈ ਇਹ ਪਤੰਗ ਦੇ ਕੱਚੇ ਰੰਗ ਵਰਗਾ ਹੈ। ਏਕੋ ਨਵ ਰੰਗ ਭਾਵ ਕੇ ਜਿਹੜਾ ਪੱਕਾ ਤੇ ਨਵਾਂ ਰੰਗ ਹੈ ਉਹ ਸਿਰਫ ਪਰਮੇਸ਼ਰ ਦੇ ਨਾਮ ਦਾ ਰੰਗ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪਤੰਗ ਰੁੱਖ ਨੂੰ ਉਬਾਲ ਕੇ ਜਿਹੜਾ ਰੰਗ ਤਿਆਰ ਕੀਤਾ ਜਾਂਦਾ ਹੈ ਉਹ ਰੰਗ ਵੀ ਕੱਢਿਆ ਹੈ। ਕਿੰਸਕ ਫੂਲਣ ਪੀਤ ਨਿਕਾਰਾ, ਇਸ ਤੋਂ ਇਲਾਵਾ ਜਿਹਨੂੰ ਪਲਾਸ ਆਖਿਆ ਜਾਂਦਾ ਹੈ ਉਹਦੇ ਜਿਹੜੇ ਪੀਲੇ ਫੁੱਲ ਹੁੰਦੇ ਨੇ ਉਹਨਾਂ ਤੋਂ ਜਿਹੜਾ ਰੰਗ ਤਿਆਰ ਕੀਤਾ ਜਾਂਦਾ ਉਹਨਾਂ ਦੇ ਪੱਤਿਆਂ ਤੋਂ, ਉਹਨਾਂ ਦੇ ਫੁੱਲਾਂ ਤੋਂ ਉਸ ਰੰਗ ਨੂੰ ਵੀ ਕੱਢਿਆ ਗਿਆ ਹੈ।
ਡਾਰ ਮਹਾ ਖੁਸ਼ਬੋਏ ਮਜਾਰ ਪਰੈ ਜਬ ਚੀਰ ਉਠੇ ਮਹੀ ਕਾਰ।
ਇਸ ਤਰ੍ਹਾਂ ਦੇ ਬਹੁਤੇ ਸਾਰੇ ਰੰਗਾਂ ਨੂੰ ਮਿਲਾਇਆ ਗਿਆ ਜਿਨ੍ਹਾਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੀ ਖੁਸ਼ਬੂ ਵੀ ਪਾਈ ਗਈ ਹੈ। ਪਰ ਜਬ ਚੀਰ ਉਠੇ ਮਹਿਕਾਰਾ, ਜਦੋਂ ਵੀ ਕਿਸੇ ਦੇ ਕੱਪੜੇ ਦੇ ਉੱਤੇ ਐਸਾ ਰੰਗ ਪਾਇਆ ਜਾਂਦਾ ਤੇ ਰੰਗ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਮਹਿਕ ਵੀ ਉੱਠਦੀ ਹੈ, ਖੁਸ਼ਬੂ ਵੀ ਬਹੁਤ ਜ਼ਿਆਦਾ ਫੈਲਦੀ।
ਆਪ ਗੁਰੂ ਅਬ ਕੇ ਅਨੁਰਾਗਤ ਖੇਲਣਗੇ ਸਭ ਫਾਗ ਉਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਦੇ ਮਨ ਦੇ ਵਿੱਚ ਬੜੀ ਪ੍ਰਸੰਨਤਾ ਹੈ ਕਿ ਇਹ ਸਵਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਪ੍ਰੇਮ ਦੇ ਨਾਲ ਹੋਲੀ ਖੇਡਣ ਦੇ ਇੱਛੁਕ ਨੇ।
ਬ੍ਰਿੰਦ ਭਾਏ ਸਿੱਖ ਸੰਗਤ ਆਏ ਆਨੰਦ ਬਿਲੰਦ ਗੁਰੂ ਦਰਬਾਰ।
ਸਾਰੇ ਦੇ ਸਾਰੇ ਮਿਲ ਕੇ ਸਿੱਖ ਇਕੱਠੇ ਹੋ ਕੇ ਆਏ ਨੇ। ਕਵੀ ਜੀ ਲਿਖਦੇ ਨੇ ਕਿ ਬੜਾ ਹਰ ਇੱਕ ਦੇ ਮਨ ਦੇ ਵਿੱਚ ਆਨੰਦ ਹੈ, ਗੁਰੂ ਦੇ ਦਰਬਾਰ ਦੇ ਵਿੱਚ ਪਹੁੰਚੇ ਨੇ।
ਲੰਗਰ ਹੋਤ ਅਤੋੜ ਜਹਾਂ ਕਹ ਜੋ ਜਿਹ ਚਾਹਤ ਖਾਏ ਹਾਰਾ।
ਇਸ ਤੋਂ ਇਲਾਵਾ ਲੰਗਰ ਵੀ ਬਹੁਤਾ ਸਾਰਾ ਤਿਆਰ ਹੋ ਰਿਹਾ, ਜਿਸ ਲੰਗਰ ਦੇ ਵਿੱਚ ਕਦੇ ਤੋਟ ਨਹੀਂ ਆ ਸਕਦੀ। ਕਵੀ ਜੀ ਲਿਖਦੇ ਨੇ ਕਿ ਮਨ ਪਾਉਂਦਾ ਭੋਜਨ ਵੀ ਸਾਰੇ ਛਕ ਰਹੇ ਨੇ।
ਪੂਰ ਮਿਲੇ ਚੌ ਕੋਦਤ ਮੋਦਤ ਆਵਤ ਹੈ ਮਲ ਟੋਲ ਹਜ਼ਾਰਾ।
ਚਾਰੇ ਪਾਸਿਓ ਖੁਸ਼ੀ ਦੇ ਨਾਲ ਭਰੇ ਹੋਏ ਆਣ ਆਣ ਕੇ ਮਿਲ ਰਹੇ ਨੇ ਹਜ਼ਾਰਾਂ ਹੀ ਟੋਲੇ।
ਪੀਰ ਭਈ ਭਰਪੂਰ ਭਇਓ ਪੁਰ ਭਾਓ ਭਰੇ ਪਲ ਭਾਗ ਲਲਾਰਾ।
ਕਵੀ ਸੰਤੋਖ ਸਿੰਘ ਜੀ ਉੱਤਮ ਕਵਿਤਾ ਦਾ ਨਮੂਨਾ ਪੇਸ਼ ਕਰ ਰਹੇ ਨੇ, ਕਿਉਂਕਿ ਇੱਕੋ ਹੀ ਪੰਕਤੀ ਦੇ ਵਿੱਚ ਜੇਕਰ ਇਕੱਲੇ ਅੱਖਰ ਦੀ ਬਹੁਤੀ ਵਰਤੋਂ ਕੀਤੀ ਜਾਵੇ ਤੇ ਕਵਿਤਾ ਦੇ ਵਿੱਚ ਵਿਦਵਤਾ ਦੀ ਨਿਸ਼ਾਨੀ ਹੈ।
ਕਵੀ ਜੀ ਨੇ ਲਿਖਿਆ ਪੀਰ ਭਈ ਭਰਪੂਰ ਭਇਓ ਪੁਰ ਭਾਓ ਭਰੇ ਪਲ ਭਾਗ ਲਲਾਰਾ।
ਭੱਬੇ ਅੱਖਰ ਨੂੰ ਬਹੁਤੀ ਹੀ ਜਗ੍ਹਾ ਦੇ ਉੱਤੇ ਕਵੀ ਜੀ ਨੇ ਵਰਤਿਆ ਹੈ।
ਭਈ ਭੀਰ ਭਰਪੂਰ ਭਇਓ,
ਭਾਵ ਕੇ ਬਹੁਤੀ ਹੀ ਜ਼ਿਆਦਾ ਭੀੜ ਪੈ ਗਈ ਹੈ, ਭਰਪੂਰ ਹੋ ਗਈ ਹੈ ਆਨੰਦਪੁਰ ਨਗਰੀ ਸੰਗਤਾਂ ਦੇ ਨਾਲ।
ਪੁਰ ਭਾਓ ਭਰੇ,
ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਸਾਰੇ ਸਿੱਖ ਭਰੇ ਹੋਏ ਨੇ।
ਪਲ ਭਾਗ ਲਲਾਰਾ,
ਇਸ ਤੋਂ ਇਲਾਵਾ ਉਹਨਾਂ ਦੇ ਲਲਾਰ ਦੇ ਉਹਨਾਂ ਦੇ ਮੱਥੇ ਦੇ ਜਿਹੜੇ ਭਾਗ ਨੇ ਉਹ ਬੜੇ ਭਲੇ ਹੋ ਗਏ ਨੇ, ਬੜੇ ਚੰਗੇ ਹੋ ਗਏ ਨੇ।
ਤਾਲ ਰਬਾਬ ਪਖਾਵਜ ਕੇ ਬਹੋ ਬਾਦਤ ਬਾਜਤ ਹੈ ਧੁਨ ਪਾਰੀ।
ਅਨੇਕਾਂ ਪ੍ਰਕਾਰ ਦੇ ਜਿਹੜੇ ਸਾਜ਼ ਨੇ ਉਹ ਵਜਾਏ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਤਾਲੀਆਂ ਦੀ ਵਰਤੋਂ ਵੀ ਹੋ ਰਹੀ ਹੈ। ਇੱਕ ਤਾਲ ਦੇਣਾ, ਹੱਥ ਦੇ ਨਾਲ ਤਾੜੀ ਮਾਰ ਕੇ, ਇਹ ਵੀ ਤਾਲ ਹੈ, ਇਹ ਵੀ ਤੇ ਇੱਕ ਪ੍ਰਕਾਰ ਦਾ ਸਾਜ਼ ਹੈ। ਕਵੀ ਜੀ ਲਿਖਦੇ ਨੇ ਕਿ ਤਾੜੀਆਂ ਵੱਜ ਰਹੀਆਂ ਨੇ, ਇਸ ਤੋਂ ਇਲਾਵਾ ਰਬਾਬ ਵੀ ਵਜਾਈ ਜਾ ਰਹੀ ਹੈ, ਜਿਹੜੀ ਰਬਾਬ ਵਜਾਇਆ ਕਰਦੇ ਸਨ ਭਾਈ ਮਰਦਾਨਾ ਜੀ। ਆਮ ਕਰਕੇ ਅੱਜ ਕੱਲ ਰਬਾਬ ਨੂੰ ਕੋਈ ਵੀ ਨਹੀਂ ਵਜਾਉਂਦਾ, ਜਿਹੜੀ ਰਬਾਬ ਵਜਾਈ ਜਾਂਦੀ ਹੈ ਮੁਸਲਮਾਨਾਂ ਦੇ ਵਿੱਚ ਉਹ ਵੀ ਰਬਾਬ ਦਾ ਇੱਕ ਵਿਗੜਿਆ ਹੋਇਆ ਰੂਪ ਹੈ। ਦਰਅਸਲ ਅਸਲੀ ਜਿਹੜੀ ਰਬਾਬ ਹੈ ਉਹ ਅੱਜ ਕੋਈ ਵੀ ਨਹੀਂ ਵਜਾਉਂਦਾ, ਜਿਹੜਾ ਸਰੋਧ ਹੈ ਇਹ ਰਬਾਬ ਦਾ ਇੱਕ ਸੁਧਰਿਆ ਹੋਇਆ ਰੂਪ ਆਪਾਂ ਕਹਿ ਸਕਦੇ ਹਾਂ। ਅਸਲੀ ਰਬਾਬ ਨੂੰ ਅੱਜ ਕੋਈ ਵੀ ਨਹੀਂ ਵਜਾਉਂਦਾ, ਇਹ ਤੇ ਮਹਾਨ ਕਿਰਪਾ ਹੋਈ ਸਾਰੇ ਇੱਕ ਵਾਰੀ ਆਖੀਏ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਰਾਗਾਂ ਨੂੰ ਵੀ ਸਾਂਭਿਆ ਤੇ ਸਾਜ਼ਾਂ ਨੂੰ ਵੀ ਸਾਂਭਿਆ। ਕਿਉਂਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਜਿਹੜੀ ਰਬਾਬ ਮਰਦਾਨਾ ਵਜਾਉਂਦਾ ਸੀ ਉਹ ਤੇ ਦੁਨੀਆ ਤੇ ਅੱਜ ਕੱਲ ਕੋਈ ਵੀ ਨਹੀਂ ਵਜਾਉਂਦਾ, ਸਰੋਧ ਬਹੁਤ ਸਾਰੀ ਦੁਨੀਆ ਵਜਾਉਂਦੀ ਹੈ ਪਰ ਸਰੋਧ ਰਬਾਬ ਨਹੀਂ ਹੈ, ਰਬਾਬ ਦੀ ਹੋਰ ਸ਼ਕਲ ਹੈ। ਰਬਾਬ ਦੀਆਂ ਇੰਨੀਆਂ ਤਾਰਾਂ ਵੀ ਨਹੀਂ ਹੁੰਦੀਆਂ ਜਿੰਨੀਆਂ ਸਰੋਧ ਦੇ ਵਿੱਚ ਤਾਰਾਂ ਜੜੀਆਂ ਜਾਂਦੀਆਂ ਨੇ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਚੇਚੇ ਤੌਰ ਦੇ ਉੱਤੇ ਕਹਿ ਕੇ ਫਿਰ ਰਬਾਬ ਉਸੇ ਤਰ੍ਹਾਂ ਦੀ ਬਣਵਾਈ ਸੀ ਜਿਹੜੀ ਰਬਾਬ ਵਜਾਇਆ ਕਰਦੇ ਸਨ ਮਰਦਾਨਾ ਜੀ। ਭਾਵ ਕੇ ਕੋਈ ਰਬਾਬ ਨੂੰ ਨਹੀਂ ਵਜਾਉਂਦਾ ਪਰ ਸਤਿਗੁਰਾਂ ਦੇ ਘਰ ਦੇ ਵਿੱਚ ਉਹ ਰਬਾਬ ਬਣਾਈ ਵੀ ਗਈ ਤੇ ਵਜਾਈ ਵੀ ਗਈ, ਇਹ ਸਤਿਗੁਰਾਂ ਦੀ ਦੇਣ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਰਬਾਬ ਇੱਕ ਸਾਜ਼ ਹੁੰਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਰਬਾਬ ਉਸ ਵੇਲੇ ਵਜਾਈ ਜਾਂਦੀ ਸੀ ਜਦੋਂ ਗੁਰੂ ਗੋਬਿੰਦ ਸਿੰਘ ਦਾ ਦਰਬਾਰ ਸੀ, ਪਰ ਉਸ ਤੋਂ ਬਾਅਦ ਹੌਲੀ ਹੌਲੀ ਰਬਾਬ ਦੀ ਰੀਤੀ ਖਤਮ ਹੋ ਗਈ। ਅੱਜ ਕੱਲ ਰਬਾਬ ਕੋਈ ਨਹੀਂ ਵਜਾਉਂਦਾ, ਸਰੋਧ ਵਜਾਇਆ ਜਾਂਦਾ ਹੈ ਰਬਾਬ ਦੀ ਜਗ੍ਹਾ ਦੇ ਉੱਤੇ। ਕਵੀ ਜੀ ਲਿਖਦੇ ਨੇ ਕਿ ਤਾਲੀਆਂ ਵੱਜਦੀਆਂ ਨੇ, ਰਬਾਬ ਵੱਜਦੀ ਹੈ, ਇਸ ਤੋਂ ਇਲਾਵਾ ਪਖਾਵਜ ਜਿਹਨੂੰ ਆਪਾਂ ਤਬਲਾ ਕਹਿ ਦਿੰਦੇ ਹਾਂ, ਪਰ ਤਬਲੇ ਦੇ ਦੋ ਰੂਪ ਹੋਇਆ ਕਰਦੇ ਨੇ। ਇੱਕ ਪਾਸੇ ਤੇ ਪੁੜਾ ਜਿਹਨੂੰ ਕਹਿੰਦੇ ਆ, ਜਿਹੜਾ ਕਿ ਸੱਜੇ ਹੱਥ ਨਾਲ ਵਜਾਇਆ ਜਾਂਦਾ ਹੈ, ਦੂਸਰੀ ਤਰਫ ਦੋ ਤਰ੍ਹਾਂ ਦਾ ਜਿਹੜਾ ਪੁੜਾ ਹੈ ਉਹ ਵਜਾਇਆ ਜਾਂਦਾ ਹੈ। ਭਾਵ ਕੇ ਜਿਹਦੇ ਉੱਤੇ ਆਟਾ ਲਗਾ ਕੇ ਫੇਰ ਉਸ ਨੂੰ ਵਜਾਇਆ ਜਾਂਦਾ ਉਹਨੂੰ ਪਖਾਵਜ ਕਹਿੰਦੇ ਨੇ। ਆਮ ਤੌਰ ਦੇ ਉੱਤੇ ਡੁੱਗੀ ਦੇ ਉੱਤੇ ਸਿਆਹੀ ਲੱਗੀ ਹੁੰਦੀ ਹੈ ਜਿਹੜੀ ਕਿ ਸਥਿਰ ਹੁੰਦੀ ਹੈ, ਉਹਨੂੰ ਕਦੇ ਉਤਾਰਿਆ ਨਹੀਂ ਜਾਂਦਾ। ਪਖਾਵਜ ਜਿਹੜਾ ਤਬਲਾ ਹੁੰਦਾ ਹੈ ਉਹਦੇ ਇੱਕ ਪਾਸੇ ਆਟਾ ਲਾਇਆ ਜਾਂਦਾ ਤੇ ਜਦੋਂ ਕੀਰਤਨ ਦੀ ਸਮਾਪਤੀ ਹੋ ਜਾਂਦੀ ਹੈ ਫਿਰ ਆਟਾ ਲਾਇਆ ਵੀ ਜਾਂਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਉਹ ਹੁੰਦਾ ਪਖਾਵਜ ਤੇ ਦੂਸਰਾ ਹੁੰਦਾ ਤਬਲਾ। ਆਮ ਕਰਕੇ ਆਪਾਂ ਰੋਜ਼ ਇੱਥੇ ਦੇਖਦੇ ਹਾਂ ਕਿ ਆਮ ਤੌਰ ਤੇ ਇਸ ਦਰਬਾਰ ਦੇ ਵਿੱਚ ਪਖਾਵਜ ਹੀ ਵਜਾਇਆ ਜਾਂਦਾ। ਇਸ ਤੋਂ ਇਲਾਵਾ ਪਖਾਵਜ ਦੇ ਜਿਹੜੇ ਬੋਲ ਨੇ ਉਹ ਵੀ ਦੂਸਰੇ ਤਬਲੇ ਦੇ ਨਾਲੋਂ ਭਿੰਨ ਹੁੰਦੇ ਨੇ, ਵੱਖਰੇ ਹੁੰਦੇ ਨੇ। ਬੰਦ ਬੋਲਾਂ ਦੇ ਨਾਲ ਤਬਲਾ ਵਜਾਇਆ ਜਾਂਦਾ ਤੇ ਖੁੱਲੇ ਬੋਲਾਂ ਦੇ ਨਾਲ ਪਖਾਵਜ ਵਜਾਇਆ ਜਾਂਦਾ। ਖੁੱਲੇ ਬੋਲ ਬਹੁਤ ਸਾਰੇ ਵਜਾਏ ਜਾਂਦੇ ਨੇ ਤਬਲੇ ਦੇ ਤਾਲ ਦੇ ਵਿੱਚ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਪਖਾਵਜ ਵੱਜ ਰਿਹਾ ਹੈ, ਰਬਾਬਾਂ ਵੱਜਦੀਆਂ ਨੇ। ਇਸ ਤੋਂ ਇਲਾਵਾ ਤਾੜੀਆਂ ਦੇ ਨਾਲ ਵੀ ਤਾਲ ਦਿੱਤਾ ਜਾ ਰਿਹਾ। ਇਸ ਤੋਂ ਇਲਾਵਾ ਬਾਜਤ ਬਾਜਤ ਹੈ ਤੁਨ ਪਾਰੀ, ਹੋਰ ਵੀ ਬਹੁਤ ਪ੍ਰਕਾਰ ਦੇ ਸਾਜ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਜ ਰਹੇ ਨੇ, ਜਿਨ੍ਹਾਂ ਦੀ ਬਹੁਤ ਉੱਚੀ ਆਵਾਜ਼ ਆ ਰਹੀ। ਗਾਵਤ ਰਾਗਣ ਰਾਗ ਨਿਕੋਜਨ ਆਏ ਖਰੇ ਨਿਜ ਮੂਰਤ ਤਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਫਿਰ ਸਤਿਗੁਰਾਂ ਦੇ ਜਿਹੜੇ ਗਵਈਏ ਨੇ, ਸਤਿਗੁਰਾਂ ਦੇ ਜਿਹੜੇ ਕੀਰਤਨੀਏ ਨੇ, ਜਿਹੜੇ ਰਾਗੀ ਨੇ, ਉਹ ਤਰ੍ਹਾਂ ਤਰ੍ਹਾਂ ਦੇ ਰਾਗਾਂ ਨੂੰ ਤੇ ਤਰ੍ਹਾਂ ਤਰ੍ਹਾਂ ਦੀਆਂ ਰਾਗਣੀਆਂ ਨੂੰ ਗਾ ਰਹੇ ਨੇ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਕਿ ਸਾਰੇ ਦੇ ਸਾਰੇ ਰਾਗ ਨਹੀਂ ਹੁੰਦੇ, ਕਈ ਰਾਗਣੀਆਂ ਵੀ ਹੁੰਦੀਆਂ ਨੇ। ਮੈਂ ਇਸ ਪਾਸੇ ਨਹੀਂ ਜਾਣਾ, ਪ੍ਰਸੰਗ ਬਹੁਤ ਲੰਮਾ ਹੋ ਜਾਏਗਾ। ਰਾਗ ਵੱਖਰੇ ਹੁੰਦੇ ਨੇ, ਰਾਗਣੀਆਂ ਵੱਖਰੀਆਂ ਹੁੰਦੀਆਂ ਨੇ। ਜਦੋਂ ਆਦ ਬਾਣੀ ਦੇ ਭੋਗ ਨੂੰ ਪਾਇਆ ਜਾਂਦਾ ਤੇ ਜਿੱਥੇ ਰਾਗ ਵਾਲਾ ਦਾ ਜ਼ਿਕਰ ਸਤਿਗੁਰਾਂ ਨੇ ਕੀਤਾ, ਅਖੀਰ ਦੇ ਵਿੱਚ ਸਤਿਗੁਰਾਂ ਨੇ ਪੰਕਤੀ ਲਿਖੀ ਹੈ, ਖਸਟ ਰਾਗ ਉਨ ਗਾਏ ਸੰਗ ਰਾਗਨੀ ਤੀਸ, ਸਵੈ ਪੁੱਤਰ ਰਾਗਨ ਕੇ 18 10 20। ਭਾਵ ਕੇ ਰਾਗ ਮੁੱਖ 6 ਨੇ, 30 ਉਹਨਾਂ ਦੀਆਂ ਰਾਗਣੀਆਂ ਨੇ ਤੇ ਅੱਗੋਂ 8 8 ਹਰ ਇੱਕ ਦੇ ਪੁੱਤਰ ਨੇ। ਇਸ ਤਰ੍ਹਾਂ ਸਾਰਿਆਂ ਨੂੰ ਜੇਕਰ ਮਿਲਾਇਆ ਜਾਵੇ 18 10 20, ਇਹਨਾਂ ਦਾ ਜੋੜ ਤੁਸੀਂ ਕਰ ਲਓ। ਮੈਂ ਇਸ ਪਾਸੇ ਨਹੀਂ ਜਾਣਾ, ਪ੍ਰਸੰਗ ਲੰਮਾ ਹੁੰਦਾ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਰਾਗ ਵੀ ਗਾਏ ਜਾ ਰਹੇ ਨੇ, ਰਾਗਣੀਆਂ ਵੀ ਗਾਈਆਂ ਜਾ ਰਹੀਆਂ ਨੇ। ਔਰ ਕਵੀ ਜੀ ਨਾਲ ਇੱਕ ਹੋਰ ਵੀ ਗੱਲ ਲਿਖਦੇ ਨੇ, ਜਨ ਆਏ ਖਰੇ ਨਿਜ ਮੂਰਤ ਤਾਰੇ। ਭਾਵ ਕੇ ਰਾਗ ਤੇ ਰਾਗਣੀਆਂ ਗਾਏ ਹੀ ਨਹੀਂ ਜਾ ਰਹੇ, ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਰਾਗਾਂ ਨੇ ਤੇ ਰਾਗਣੀਆਂ ਨੇ ਆਪਣੇ ਰੂਪ ਨੂੰ ਧਾਰਨ ਕੀਤਾ ਹੋਵੇ ਤੇ ਸਾਹਮਣੇ ਆਣ ਕੇ ਖਲੋ ਗਏ ਹੋਣ। ਜਿਉਂ ਸਰ ਲੋਕ ਵਿਖੈ ਸੁਰ ਮੋਦਤ, ਆਪਸ ਮੈਂ ਮਿਲ ਕੇ ਹਿਤ ਕਾਰੀ। ਕਵੀ ਜੀ ਲਿਖਦੇ ਨੇ ਕਿ ਸਵਰਗ ਦੇ ਲੋਕ ਦੇ ਵਿੱਚ ਜਿਵੇਂ ਦੇਵਤੇ ਮੋਦਤ ਨੇ, ਬੜੇ ਖੁਸ਼ੀ ਨੇ, ਇਸੇ ਤਰੀਕੇ ਦੇ ਨਾਲ ਇਸ ਵੇਲੇ ਅਨੰਦਪੁਰ ਨਗਰੀ ਦੇ ਵਿੱਚ ਵੀ ਸਿੱਖ ਸੇਵਕ ਬੜੇ ਪ੍ਰਸੰਨਤਾ ਦੇ ਵਿੱਚ ਨੇ। ਤਿਉਂ ਸਿੱਖ ਸੰਗਤ ਪੰਕਤ ਕੋ ਕਰ ਹੇਰ ਗੁਰੂ ਹਰਖੈ ਔਰ ਪਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਵਤਿਆਂ ਦੀ ਸਭਾ ਦੀ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸਭਾ ਹੈ। ਸਾਰੀਆਂ ਸੰਗਤਾਂ ਦੇ ਮਨ ਦੇ ਵਿੱਚ ਬੜਾ ਹੀ ਮੋਹ ਹੈ, ਬੜਾ ਪਿਆਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ। ਸਾਰੇ ਦੇ ਸਾਰੇ ਬੜੀ ਖੁਸ਼ੀ ਨੂੰ ਧਾਰਨ ਕਰਕੇ ਕਰ ਰਹੇ ਨੇ। ਫੇਟਣ ਕੋ ਪਰ ਕੇ ਸਭ ਆਪ, ਅੰਬੀਰ ਗੁਲਾਲ ਕੋ ਡਾਰਤ ਹੈ। ਭਾਵ ਕੇ ਲੱਕ ਦੇ ਨਾਲ ਬੱਧੇ ਝੋਲੇ ਨੂੰ ਗੁਲਾਲ ਦੇ ਨਾਲ ਭਰ ਕੇ ਉਸ ਵਿੱਚੋਂ ਮੁੱਠਾ ਭਰ ਭਰ ਕੇ ਦੂਜਿਆਂ ਦੇ ਉੱਤੇ ਪਾਉਂਦੇ ਹਨ। ਜਿਨ੍ਹਾਂ ਨੇ ਗੁਲਾਲ ਉੱਡਦੇ ਖਾਲਸੇ ਦੇ ਦੀਵਾਨਾਂ ਵਿੱਚ ਨਵੀਨ ਅਕਾਲੀ ਅੰਦੋਲਨ ਤੋਂ ਪਹਿਲਾਂ ਵੇਖੇ ਹਨ, ਉਹਨਾਂ ਨੂੰ ਯਾਦ ਹੋਵੇਗਾ ਕਿ ਲੱਕ ਅੱਗੇ ਝੋਲਾ ਗੁਲਾਲ ਭਰਿਆ ਬੰਨ ਕੇ ਉਸ ਵਿੱਚੋਂ ਮੁੱਠਾ ਭਰ ਭਰ ਕੇ ਉਡਾਉਂਦੇ ਹੁੰਦੇ ਸਨ ਗੁਲਾਲ ਨੂੰ। ਉਸ ਨੂੰ ਫੇਂਟ ਜਾਂ ਫੇਂਟਾ ਵੀ ਆਖਿਆ ਜਾਂਦਾ ਹੈ। ਇਹ ਸੰਪਾਦਕ ਜੀ ਦਾ ਬਿਆਨ ਹੈ। ਸੰਪਾਦਕ ਜੀ ਹੋਰ ਵੀ ਅਰਥ ਕਰਦੇ ਨੇ ਕਿ ਫੈਂਟਾ ਸਿਰ ਤੇ ਬੰਨੇ ਜਾਣ ਵਾਲੇ ਛੋਟੇ ਦੁਪੱਟੇ ਨੂੰ ਵੀ ਕਹਿੰਦੇ ਹਨ, ਪਰ ਇਸ ਜਗ੍ਹਾ ਦੇ ਉੱਤੇ ਦੁਪੱਟੇ ਦੀ ਗੱਲ ਨਹੀਂ ਹੋ ਰਹੀ। ਇੱਥੇ ਗੱਲ ਹੋ ਰਹੀ ਹੈ ਕਿ ਲੱਕ ਦੇ ਨਾਲ ਬੱਧੇ ਹੋਏ ਝੋਲੇ ਦੇ ਵਿੱਚੋਂ ਗੁਲਾਲ ਕੱਢ ਕੇ ਦੂਜੇ ਤੇ ਪਾਉਣ ਦੀ।
ਹਾਥਣ ਮੈਂ ਪਿਚਕਾਰੀ ਭਰੇ ਬਹੁ ਉਪਰ ਗੇਰ ਨਵਾਲਤ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੀਆਂ ਪਿਚਕਾਰੀਆਂ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਨੇ, ਜਿਨ੍ਹਾਂ ਦੇ ਵਿੱਚ ਬਹੁਤਾ ਸਾਰਾ ਰੰਗ ਭਰਿਆ ਹੋਇਆ, ਇੱਕ ਦੂਜੇ ਦੇ ਉੱਤੇ ਉਹ ਰੰਗ ਪਾ ਰਹੇ ਨੇ। ਉਪਰ ਗੇਰ ਨਲਾਵਤ ਹੈ, ਮਾਨੋ ਕਿ ਰੰਗ ਹੀ ਨਹੀਂ ਪਾ ਰਹੇ, ਰੰਗਾਂ ਦੇ ਨਾਲ ਇੱਕ ਦੂਜੇ ਨੂੰ ਨਵਾ ਰਹੇ ਨੇ।
ਸ੍ਰੀ ਗੁਰੂ ਗੋਬਿੰਦ ਸਿੰਘ ਘਰ ਹੋਰੀ ਕੋ ਬਿਲੰਦ ਸਾਜ, ਹੱਥ ਪਿਚਕਾਰੀ ਸਭ ਹੁਣ ਪਰ ਲੀਨਿਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੀ ਹੋਲੀ ਖੇਡਣ ਲੱਗੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹੱਥ ਦੇ ਵਿੱਚ ਪਿਚਕਾਰੀ ਨੂੰ ਫੜਿਆ, ਇਸ ਤੋਂ ਇਲਾਵਾ ਹੋਰ ਵੀ ਸਾਰੇ ਤਿਆਰ ਹੋਏ ਨੇ।
ਭਲੇ ਭਲੇ ਸਿੱਖ ਆਏ ਧਰਤ ਭਗਤ ਪਾਏ ਪ੍ਰਥਮ ਗੁਰੂ ਕੋ ਪਾਏ ਬੰਦਨਾ ਕੋ ਕਿਨਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਲੇ ਭਲੇ ਪਾਪ ਕੇ ਬੜੇ ਵਧੀਆ ਗੁਰਮੁਖ ਜਿਹੜੇ ਸਿੱਖ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਆਏ ਨੇ ਪ੍ਰੇਮਾ ਭਗਤੀ ਨੂੰ ਧਾਰਨ ਕਰਕੇ ਉਹਨਾਂ ਨੇ ਸਾਰਿਆਂ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ।
ਉਡਿਓ ਅਕਬਾਰ ਹੀ ਗੁਲਾਲ ਲਾਲ ਕਟਾ ਮਾਨੋ ਰੰਗਣ ਕੀ ਬੂੰਦ ਬਰ ਖਤਿਮ ਚਿਨਿਓ।
ਇਸ ਤੋਂ ਬਾਅਦ ਫਿਰ ਹੋਲੀ ਖੇਡਣੀ ਸ਼ੁਰੂ ਕਰ ਦਿੱਤੀ ਹੈ ਮਿਲ ਕੇ ਸਤਿਗੁਰਾਂ ਦੇ ਨਾਲ। ਕਵੀ ਜੀ ਲਿਖਦੇ ਨੇ ਕੋਈ ਵਾਰ ਬਹੁਤਾ ਸਾਰਾ ਗੁਲਾਲ ਲਾਲ ਰੰਗ ਦਾ ਉੱਡਿਆ ਹੈ ਘਟਾ ਮਾਨੋ ਰੰਗਣ ਕੀ ਬੂੰਦ ਬਰਖਾਵਤ ਇਮ ਚੇਨਿਓ। ਹੁਣ ਕਵੀ ਜੀ ਇੱਕ ਪ੍ਰਮਾਣ ਦੇ ਰਹੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਲਾਲ ਰੰਗ ਦੀ ਘਟਾ ਚੜ ਕੇ ਆ ਗਈ ਹੋਵੇ ਤੇ ਜਿਸ ਘਟਾ ਦੇ ਵਿੱਚੋਂ ਰੰਗ ਦੀਆਂ ਬੂੰਦਾਂ ਡਿੱਗ ਰਹੀਆਂ ਨੇ, ਕਿਉਂਕਿ ਜੇਕਰ ਤੇ ਕਾਲੀ ਘਟਾ ਪਾਣੀ ਵਾਲੀ ਚੜ ਕੇ ਆਵੇਗੀ ਫਿਰ ਤੇ ਮੀਂਹ ਵਰੇਗਾ, ਪਰ ਜੇਕਰ ਗੁਲਾਲ ਦੀ ਰੰਗਾਂ ਦੀ ਘਟਾ ਚੜ ਕੇ ਆਵੇ ਤੇ ਫਿਰ ਉਹਦੇ ਵਿੱਚੋਂ ਮੀਂਹ ਦੀਆਂ ਕਣੀਆਂ ਨਹੀਂ ਡਿੱਗਣਗੀਆਂ, ਉਹਦੇ ਵਿੱਚੋਂ ਰੰਗ ਦੀਆਂ ਬੂੰਦਾਂ ਡਿੱਗਣਗੀਆਂ। ਕਵੀ ਜੀ ਪ੍ਰਮਾਣ ਦਿੰਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਰੰਗਾਂ ਦੀ ਘਟਾ ਚੜ ਕੇ ਆ ਗਈ ਹੈ ਜਿਹਦੇ ਵਿੱਚੋਂ ਰੰਗਾਂ ਦੀਆਂ ਬੂੰਦਾਂ ਡਿੱਗਦੀਆਂ ਨੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ।
ਰੰਗਦਾਰ ਅੰਬਰ ਕੈ ਰੰਗਦਾਰ ਅੰਬਰ ਕੈ ਮੂਠ ਪਾਰ ਮਾਰ ਰੰਗ ਡਰਤ ਨਵੀਨਿਓ।
ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਨੇ ਰੰਗਦਾਰ ਜਿਹੜੇ ਕੱਪੜੇ ਨੇ ਉਹ ਵੀ ਪਾਏ ਹੋਏ ਨੇ ਤੇ ਜਦੋਂ ਰੰਗ ਸੁੱਟਿਆ ਜਾਂਦਾ ਜਿਹੜਾ ਰੰਗ ਪਹਿਲਾਂ ਕੱਪੜੇ ਦਾ ਹੁੰਦਾ ਉਹ ਫਿਰ ਨਹੀਂ ਹੁੰਦਾ, ਜੇ ਚਿੱਟਾ ਹੈ ਤੇ ਫਿਰ ਲਾਲ ਬਣ ਜਾਏਗਾ, ਪੀਲਾ ਬਣ ਜਾਏਗਾ, ਕਿਸੇ ਹੋਰ ਰੰਗ ਦੇ ਵਿੱਚ ਤਬਦੀਲ ਹੋ ਜਾਏਗਾ। ਇਸੇ ਤਰ੍ਹਾਂ ਕਵੀ ਜੀ ਲਿਖਦੇ ਨੇ ਕਿ ਜਦੋਂ ਮੁੱਠਾਂ ਭਰ ਭਰ ਕੇ ਪਾਉਂਦੇ ਨੇ ਰੰਗ ਦੀਆਂ ਰੰਗ ਡਾਰ ਤਾਂ ਨਵੀਨਿਓ ਤੇ ਕੱਪੜਿਆਂ ਦਾ ਰੰਗ ਬਦਲ ਜਾਂਦਾ, ਇੱਕ ਨਵਾਂ ਹੀ ਰੰਗ ਉੱਪਰ ਚੜ ਜਾਂਦਾ।
ਬ੍ਰਿੰਦ ਗੁਲਾਲ ਅੰਬੀਰ ਉੱਡੈ ਗਹ ਕੇਸਰ ਕੋ ਗਿਰਵੈ ਪਿਚਕਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਬਹੁਤਾ ਹੀ ਸਾਰਾ ਰੰਗ ਪਾਇਆ ਜਾ ਰਿਹਾ। ਕਵੀ ਜੀ ਲਿਖਦੇ ਨੇ ਬਹੁਤਾ ਗੁਲਾਲ ਉੱਡਦਾ ਹੈ, ਬੜਾ ਅਮੀਰ ਉੱਡਦਾ ਹੈ, ਇਸ ਤੋਂ ਇਲਾਵਾ ਕੇਸਰ ਵੀ ਬਹੁਤਾ ਸਾਰਾ ਪਿਚਕਾਰੀਆਂ ਦੇ ਵਿੱਚ ਭਰ ਕੇ ਗਿਰਾਇਆ ਜਾਂਦਾ ਹੈ, ਪਾਇਆ ਜਾਂਦਾ।
ਸੰਗਤ ਸ੍ਰੀ ਗੁਰ ਪੇ ਅਲਤਾ ਕਰ ਕੋ ਪਰ ਡਾਰਤ ਪੂਰਬ ਵਾਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਇਲਾਵਾ ਅਲਤਾ ਜਿਹੜਾ ਰੰਗ ਹੈ ਉਹ ਸਤਿਗੁਰਾਂ ਦੇ ਉੱਤੇ ਪਾਇਆ ਗਿਆ ਹੈ ਪੂਰਬ ਵਾਰੀ ਭਾਵ ਕੇ ਸਾਰਿਆਂ ਤੋਂ ਪਹਿਲਾਂ।
ਆਪਸ ਮੈਂ ਪੁਣ ਗੇਰਤ ਹੈ ਪਟ ਲਾਲ ਪਏ ਸਭ ਕੇ ਇੱਕ ਸਾਰੀ।
ਫੇਰ ਆਪਸ ਦੇ ਵਿੱਚ ਵੀ ਬਹੁਤੀ ਸਾਰੀ ਹੋਲੀ ਖੇਡੀ ਹੈ। ਕਵੀ ਜੀ ਲਿਖਦੇ ਨੇ ਕਿ ਪਟ ਜਿਹੜੇ ਨੇ ਜਿਹੜੇ ਕੱਪੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਲਾਲ ਰੰਗ ਦੇ ਵਿੱਚ ਤਬਦੀਲ ਹੋ ਗਏ ਨੇ।
ਧੰਨ ਗੁਰੂ ਸਿੱਖ ਕੀਨ ਨਿਹਾਲ ਕਿਰਪਾਲ ਵਿਸਾਲ ਸੁਣਾਏ ਉਚਾਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਖੁਸ਼ੀਆਂ ਦਿੱਤੀਆਂ ਨੇ। ਸਾਰੇ ਕਹਿੰਦੇ ਨੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਧੰਨ ਹੋ, ਸਾਨੂੰ ਨਿਹਾਲ ਕੀਤਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਵਿਸ਼ਾਲ ਕਿਰਪਾ ਨੂੰ ਪਾ ਕੇ ਸਾਰੇ ਦੇ ਸਾਰੇ ਇਸੇ ਤਰੀਕੇ ਦੇ ਨਾਲ ਹੀ ਕਹਿ ਰਹੇ ਨੇ।
ਉਠੇ ਮੈਂ ਹੀ ਕਰ ਗੰਧ ਪਾਈ ਪਾਉਣ ਮੰਦ ਮੰਦ ਸੀਤਲ ਬਹਿਤ ਸਿੱਖ ਅੰਗਣ ਮੇ ਚੇਲ ਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰੰਗ ਡੋਲਿਆ ਜਾਂਦਾ ਹੈ ਉਹਦੇ ਵਿੱਚੋਂ ਬਹੁਤੀਆਂ ਸਾਰੀਆਂ ਮਹਿਕਾਂ ਆਉਂਦੀਆਂ ਨੇ, ਇਸ ਤੋਂ ਇਲਾਵਾ ਮੱਠੀ ਮੱਠੀ ਜਿਹੜੀ ਠੰਡੀ ਹਵਾ ਹੈ ਉਹ ਵੀ ਵਗਦੀ ਹੈ, ਉਹ ਵੀ ਸਿੱਖਾਂ ਦੇ ਅੰਗਾਂ ਨੂੰ ਰੰਗਾਂ ਦੇ ਨਾਲ ਨਾਲ ਹੀ ਛੋ ਰਹੀ।
ਨਿਕਸੇ ਆਨੰਦਪੁਰ ਮਨ ਤੇ ਆਨੰਦ ਬ੍ਰਿੰਦ ਤੀਰ ਸਤ ਦਰਵ ਕੇ ਗਏ ਹੈ ਰੇਲ ਪੇਲ ਤੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੰਗਤ ਦੇ ਨਾਲ ਮਿਲ ਕੇ ਹੋਲੀ ਖੇਡ ਰਹੇ ਨੇ। ਹੋਲੀ ਖੇਡਦਿਆਂ ਖੇਡਦਿਆਂ ਆਨੰਦਪੁਰ ਨਗਰੀ ਤੋਂ ਬਾਹਰ ਆ ਗਏ ਨੇ ਬਹੁਤੇ ਸਾਰੇ, ਇਸੇ ਤਰ੍ਹਾਂ ਖੇਡਦੇ ਖੇਡਦੇ ਹੋਲੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਪਹੁੰਚ ਗਏ।
ਕਿਨੇ ਸਿੱਖ ਸੰਗਤ ਦੁਪਾਸ ਖਰੇ ਆਪਸ ਮੈਂ ਡਾਰ ਡਾਰ ਮੂਠ ਪਿਚਕਾਰੀ ਸੋ ਪਿਰਤ ਹੈ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦੋ ਧਿਰਾਂ ਦੇ ਵਿੱਚ ਸੰਗਤ ਨੂੰ ਵੰਡ ਦਿੱਤਾ ਜਿਹੜੀ ਕਿ ਹੋਲੀ ਖੇਡ ਰਹੀ ਸੀ। ਇੱਕ ਧਿਰ ਦੂਸਰੀ ਧਿਰ ਦੇ ਨਾਲ ਇਸ ਤਰ੍ਹਾਂ ਹੋਲੀ ਖੇਡ ਕੇ ਭਿੜ ਰਹੀ ਹੈ ਕਿ ਜਿਵੇਂ ਦੋ ਦਲ ਇੱਕ ਦੂਜੇ ਦੇ ਨਾਲ ਲੜ ਰਹੇ ਹੋਣ, ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੋਲੀ ਖੇਡੀ।
ਸਿਰ ਕਲਗੀ ਤਾਰ ਸੰਗਤ ਮੈਂ ਸੁਰ ਬ੍ਰਿੰਦ ਜਯੁੰਦਰ ਬਿਰਾਜਤ ਹੈ।
ਹੋਲੀ ਖੇਡਣ ਤੋਂ ਬਾਅਦ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਾਪਸ ਆ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀਧਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸੰਗਤ ਦੇ ਵਿਚ ਬੈਠ ਕੇ ਇਸ ਤਰ੍ਹਾਂ ਦੀ ਸੋਭਾ ਪਾਉਂਦੇ ਨੇ ਜਿਵੇਂ ਕਿ ਬਹੁਤੇ ਸਾਰੇ ਦੇਵਤਿਆਂ ਦੀ ਸਭਾ ਦੇ ਵਿਚ ਇੰਦਰ ਜੀ ਬਿਰਾਜਮਾਨ ਹੋ। ਜਾਦਵ ਮੈਂ ਜਿਮ ਸ਼੍ਰੀ ਘਣ ਸ਼ਿਆਮ ਮਹਾਨ ਹੀ ਕੌਤਕ ਸਾਜਤ ਹੈ। ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਹੈ। ਕਵੀ ਜੀ ਲਿਖਦੇ ਨੇ ਕਿ ਜਿਵੇਂ ਜਾਦਵਾਂ ਦੀ ਸਭਾ ਦੇ ਵਿਚ ਘਣ ਸ਼ਿਆਮ ਭਾਵ ਕੇ ਭਗਵਾਨ ਕ੍ਰਿਸ਼ਨ ਜੀ ਬੈਠੇ ਹੋਣ, ਜਿਹੜੇ ਕ੍ਰਿਸ਼ਨ ਜੀ ਬਹੁਤ ਹੀ ਜ਼ਿਆਦਾ ਕੌਤਕਾਂ ਨੂੰ ਚਰਿੱਤਰਾਂ ਨੂੰ ਕਰਨ ਵਾਲੇ ਨੇ। ਸੋ ਇਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਹੋਲੀ ਖੇਡ ਕੇ ਵਾਪਸ ਆ ਗਏ ਨੇ, ਪਰ ਅਜੇ ਹੋਲੀ ਹੋਰ ਵੀ ਖੇਡੀ ਜਾਵੇਗੀ। ਉਸ ਦਾ ਬਿਆਨ ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਅੱਗੇ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ, ਕਿਉਂਕਿ ਸਮੇਂ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾਂ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।